ਸਾਰਗ ਮਹੱਲਾ ਪੰਜਵਾ ਓਏ ਸੁਖ ਕਾ ਸਿਉ ਵਰਨ ਸੁਨਾਵ।
ਉਹ ਜਿਹੜਾ ਪਰਮੇਸ਼ੁਰ ਦਾ ਆਨੰਦ ਹੋਇਆ, ਬ੍ਰਹਮ ਗਿਆਨੀਆਂ ਨੂੰ ਪ੍ਰਾਪਤ ਹੋਇਆ, ਉਹ ਅਕਹਿ ਸੁਖ ਹੋਇਆ ਸਾਧ ਸੰਗਤ ਜੀ, ਉਹ ਸੁਖ ਨੂੰ ਕਿਹਦੇ ਕੋਲੇ ਵਰਣਨ ਕਰਕੇ ਦੱਸਣ। ਸੁਣਾਇ ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਜੋ ਸੁਖ ਬ੍ਰਹਮ ਗਿਆਨੀਆਂ ਨੂੰ ਪ੍ਰਾਪਤ ਹੈ ਉਹ ਕਿਹਨੂੰ ਵਰਣਨ ਕਰਕੇ ਸੁਣਾਉਣ। ਇਉਂ ਲਿਖਿਆ ਹੋਇਆ ਸਾਧ ਸੰਗਤ ਜੀ ਕਿ ਬ੍ਰਹਮਾ ਨੂੰ ਸਾਰਿਆਂ ਨਾਲੋਂ ਸ੍ਰਿਸ਼ਟੀ ਦੇ ਅੰਦਰ ਜਿੰਨਾ ਸਾਰੇ ਜੀਵਨ ਵਿਚ ਸੁਖ ਹੋਇਆ ਹੈ, ਜਿਹੜਾ ਜੀਵਨ ਮੁਕਤ ਪੁਰਖ ਹੋਇਆ ਹੈ, ਉਹਨੂੰ ਵਕਾਰ ਮਿਟ ਕੇ ਜਿਨ੍ਹਾਂ ਦਾ ਆਨੰਦ ਸਰੂਪ ਦਾ ਸਖਿਆਤ ਹੋਇਆ ਹੈ, ਮਾਣ ਮਿਟ ਗਿਆ ਹੈ, ਤ੍ਰਿਸ਼ਨਾ ਮਿਟ ਗਈ ਹੈ, ਸੰਤੋਖ ਆ ਗਿਆ ਚਿੱਤ ਵਿਚ, ਬ੍ਰਹਮਾ ਨੂੰ ਸਾਰੀ ਉਮਰ ਚ ਓਨਾ ਆਨੰਦ ਨਹੀਂ ਜਿੰਨਾ ਚਿਰ ਜੀਵਨ ਮੁਕਤ ਨੂੰ 14 ਵਾਰੀ ਅੱਖ ਖੋਲਦਿਆਂ ਤੇ ਮੀਚਦਿਆਂ ਜਿੰਨਾ ਆਨੰਦ ਹੈ, ਬ੍ਰਹਮਾ ਨੂੰ ਸਾਰੀ ਉਮਰ ਚ ਓਨਾ ਆਨੰਦ ਨਹੀਂ। ਉਹ ਸੁਖ ਦੱਸੋ ਕਿਵੇਂ ਕਿਹਾ ਜਾਵੇ। ਉਹ ਸੁਖ ਦੇ ਤਾਂ ਹੀ ਮਹਾਰਾਜ ਕਹਿੰਦੇ ਹਨ,
ਸੁਖ ਕਾ ਸਿਉ ਵਰਨ ਸੁਨਾ।
ਇਹ ਵਸਿਸ਼ਟ ਪੁਰਾਣ ਦੇ ਵਿਚ ਵਸਿਸ਼ਟ ਮੁਨੀ ਰਾਮ ਚੰਦਰ ਜੀ ਨੂੰ ਦੱਸਿਆ ਹੈ ਜੀ।
ਓਏ ਸੁਖ ਕਾ ਸਿਉ ਵਰਨ ਸੁਨਾ,
ਉਹ ਜਿਹੜਾ ਬ੍ਰਹਮਾਨੰਦ ਸੁਖ ਉਹਨਾਂ ਨੂੰ ਪ੍ਰਾਪਤ ਹੋਇਆ ਕਿਹਦੇ ਤਾਂ ਉਹ ਵਰਣਨ ਕਰਕੇ ਸੁਣਾ ਸਕਣ।
ਆਨੰਦ ਬਿਨੂਦ ਪੀਖ ਪ੍ਰਭ ਦਰਸ਼ਨ,
ਸੱਚੇ ਪਾਤਸ਼ਾਹ ਦੇ ਜਿਸਦੇ ਆਨੰਦ ਦਾਇਕ ਕੌਤਕ ਹੈ ਵਾਹਿਗੁਰੂ ਦੇ ਪਵਿੱਤਰ ਦਰਸ਼ਨ ਵੇਖ ਕਰਕੇ।
ਮਨ ਮੰਗਲ ਗੁਣ ਗਾਵ,
ਮੰਗਲ ਮਨ ਮੰਗਲ ਆਨੰਦ ਸਰੂਪ ਹੋਇਆ ਹੋਇਆ ਗੁਣਾਂ ਨੂੰ ਗਾਉਂਦਾ ਹੈ ਮਨ ਚ। ਮਹਾਰਾਜ ਸਾਹਿਬ ਦੇ ਗੁਣਾਂ ਨੂੰ ਮੰਗਲਾਂ ਚ ਪਾ ਕੇ ਮਨ ਗਾਉਂਦਾ ਹੈ ਪ੍ਰਸੰਨ ਹੋ ਕੇ।
ਰਹਾਉ ਬਿਸਮ ਭਈ ਪੇਖ ਬਿਸਮਾਦੀ,
ਬਿਸਮਾਦੀ ਇਸ ਚਰਜ ਸਰੂਪ ਨੂੰ ਵੇਖ ਕਰਕੇ ਜਦੋਂ ਬ੍ਰਹਮਾਕਾਰ ਬਿਰਤੀ ਹੋਗੀ ਉਹ ਬਿਸਮ ਰੂਪ ਹੀ ਹੋਗੀ, ਜਿਗਿਆਸੂਆਂ ਦੀ ਸੁਰਤ ਅਸਚਰਜ ਰੂਪ ਹੀ ਹੋਗੀ ਉਲਟ ਕੇ। ਜਿਵੇਂ ਸਾਧ ਸੰਗਤ ਜੀ ਨਦੀਆਂ ਨਾਲੇ ਜਿਹੜੇ ਹੈ ਉਹ ਸਮੁੰਦਰ ਦਾ ਅੰਤ ਲੈਣ ਵਾਸਤੇ ਜਾਂਦੇ ਹੈ, ਨਦੀਆਂ ਤੇ ਵਾਹ ਪਵਾ ਸਮੁੰਦਰਾਂ ਜਾਣੀਆਂ, ਸਮੁੰਦਰ ਚ ਜਾ ਕੇ ਮਿਲ ਜਾਂਦੇ ਹੈ ਪਰ ਸਮੁੰਦਰ ਦਾ ਅੰਤ ਨਹੀਂ ਪਾਇਆ ਜਾ ਸਕਦਾ। ਇਸੇ ਪ੍ਰਕਾਰ ਮਹਾਤਮਾ ਦੀ ਜਿਹੜੀਆਂ ਬਿਰਤੀਆਂ ਹਨ ਉਹ ਬ੍ਰਹਮਾਕਾਰ ਹੋ ਕੇ ਉਸ ਆਤਮ ਆਨੰਦ ਰੂਪੀ ਸਮੁੰਦਰ ਨੂੰ ਵੇਖਣ ਵਾਸਤੇ ਜਾਂਦੀਆਂ ਥਾਂ ਲੈਣ ਵਾਸਤੇ, ਪਰ ਉੱਥੇ ਸਾਧ ਸੰਗਤ ਜਿਵੇਂ ਅਨਾਥਪੁਰੀ ਨੇ ਕਿਹਾ ਕਿ ਚਲੀ ਪੂਤਰੀ ਲੋਨ ਕੀ ਥਾ ਸਿੰਧ ਕੀ ਲੈਣ, ਅਨਾਥ ਆਪ ਆਪੇ ਪਈ ਪਲਟ ਕਹੇ ਕੋ ਬਾਇਨ। ਕਹਿੰਦੇ ਲੂਣ ਦੀ ਡਲੀ ਸੀ ਸਮੁੰਦਰ ਦੀ ਹਾਸ ਲੈਣ ਵਾਸਤੇ ਚੱਲੀ ਪਰ ਪਾਣੀ ਚ ਮਿਲ ਕੇ ਪਾਣੀ ਬਣ ਗਈ, ਉਲਟ ਕੇ ਵਜਨ ਕੌਣ ਦੱਸੇ। ਇਸੇ ਪ੍ਰਕਾਰ ਮਹਾਤਮਾ ਨੇ ਜਿਹੜੀਆਂ ਬਿਰਤੀਆਂ ਹਨ ਉਹ ਮਹਾਰਾਜ ਦੇ ਆਨੰਦ ਨੂੰ ਸਮਝਣ ਵਾਸਤੇ ਵੀ ਅਸੀਂ ਦੱਸ ਸਕਾਂਗੇ, ਏਡਾ ਕੁ ਆਨੰਦ ਹੈ ਕਿਉਂ ਆਨੰਦ ਲੈਣ ਵਾਸਤੇ ਗਏ ਹੈ, ਪਰ ਫਿਰ ਮੁੜ ਕੇ ਆਪ ਹੀ ਨਹੀਂ ਰਹਿੰਦੇ, ਦੱਸਿਆ ਹੀ ਨਹੀਂ ਜਾਂਦਾ, ਉਹਦਾ ਰੂਪ ਹੀ ਉਲਟ ਕੇ ਹੋ ਜਾਂਦੇ ਹਨ।
ਬਿਸਮ ਭਈ ਪੇਖ ਬਿਸਮਾ,
ਬਿਸਮਾਦੀ ਚਰਜ ਸਰੂਪ ਨੂੰ ਵੇਖ ਕੇ ਉਸ ਚਰਜ ਤੋਂ ਚਰਜ ਬਿਰਤੀ ਹੋ ਗਈ।
ਪੂਰ ਰਹੇ ਕਿਰਪਾਵਤ,
ਉਹ ਪੂਰ ਰਹੇ ਕਿਰਪਾਵਤ, ਕਿਰਪਾ ਵਾਲੇ ਜੋ ਮਹਾਰਾਜ ਹਨ ਸਾਰਿਆਂ ਥਾਵਾਂ ਚ ਪੂਰਨ ਹੋ ਰਹੇ ਹੈ। ਦੱਸੀਏ ਕਿਸ ਨੂੰ ਜਿੱਥੇ ਨਾ ਹੋਵੇ ਉਹਨੂੰ ਕਥਨ ਕਰਨ ਬਣਦਾ, ਕਿਸੇ ਥਾਂ ਅਗਿਆਨ ਪ੍ਰਤੀਤ ਹੋਵੇ ਤਾਂ ਉਹ ਕਥਨ ਕਰਨ, ਅਗਿਆਨ ਆਪਦੇ ਵਿਚ ਕਲਪ ਕੇ ਬਖਤੇ ਬਣ ਕੇ। ਕਿਉਂ ਕਿਰਪਾ ਵਾਲਾ ਜੋ ਪਰਮੇਸ਼ਵਰ ਹੈ ਸਾਰਿਆਂ ਥਾਂ ਚ ਪੂਰਨ ਹੋ ਰਿਹਾ ਹੈ।
ਅੰਮ੍ਰਿਤ ਨਾਮ ਅਮੋਲਕ,
ਜਿਨ੍ਹਾਂ ਨੇ ਅੰਮ੍ਰਿਤ ਨਾਮ ਅਮੋਲਕ ਨਾਮ ਮੁੱਲ ਮਿਲਣ ਵਾਲਾ ਪੀ ਲਿਆ ਹੈ।
ਜਿਉਂ ਚਾਖ ਗੂੰਗਾ ਮੁਸਕਾਵਤ,
ਜਿਵੇਂ ਸਾਧ ਸੰਗ ਜੀ ਗੂੰਗੇ ਨੂੰ ਜਦੋਂ ਮਠਿਆਈ ਦੇਈਏ ਉਹ ਚੱਖ ਕਰਕੇ ਰਸਨਾ ਨਾਲ ਦੱਸ ਨਹੀਂ ਸਕਦਾ ਵੀ ਕਿੰਨਾ ਕੁ ਸਵਾਦ ਹੈ, ਉਹਦੇ ਚਿਹਰੇ ਦੀ ਜਿਹੜੀ ਮੁਸਕਰਾਹਟ ਹੈ ਉਹ ਦੱਸਦੀ ਹੈ ਕਿ ਇਹਨੂੰ ਬਹੁਤ ਆਨੰਦ ਹੈ। ਇਸੇ ਪ੍ਰਕਾਰ ਗੁਰਮੁਖਾਂ ਦੇ ਅੰਦਰ ਜਿਹੜਾ ਵੈਰ ਨੀ, ਵਿਰੋਧ ਨੀ, ਕਾਮ ਨੀ, ਕ੍ਰੋਧ ਨੀ, ਲੋਭ ਨੀ, ਤ੍ਰਿਸ਼ਨਾ ਨੀ, ਅਤਿਅੰਤ ਸੰਤੋਖ ਹੋਇਆ, ਇਹ ਉਹਨਾਂ ਦੇ ਗੁਣਾਂ ਤੋਂ ਪਤਾ ਲੱਗਦਾ ਕਿ ਇਹਨਾਂ ਨੂੰ ਬੜਾ ਭਾਰੀ ਆਨੰਦ ਆਇਆ ਹੈ। ਤੇ ਉਸ ਤਰ੍ਹਾਂ ਜਿਹੜੇ ਸਵੈ ਅਨੁਭਵ ਗੁਣ ਹੈ ਨਾ ਉਹ ਕਹੇ ਨਹੀਂ ਜਾ ਸਕਦੇ, ਜਿਵੇਂ ਗੂੰਗਾ ਮੁਸ਼ਕਲਾਉਂਦਾ ਹੈ, ਇਵੇਂ ਉਹਨਾਂ ਦਾ ਜਿਹੜਾ ਆਨੰਦ ਹੈ, ਜਿਹੜੀ ਉਹਨਾਂ ਦੀ ਮਸਤੀ ਹੈ, ਜਿਹੜੇ ਉਹਨਾਂ ਦੇ ਤ੍ਰਿਸ਼ਨਾ ਆਦਿਕਾਂ ਦੀ ਨਿਵਰਤੀ ਹੈ, ਇਹਦੋਂ ਪਤਾ ਲੱਗਦਾ ਕਿ ਬੇਅੰਤ ਆਨੰਦ ਇਹਨਾਂ ਨੂੰ ਆਇਆ ਹੈ।
ਜੈਸੀ ਪਵਨ ਬੰਦ ਕਰ ਰਾਖਿਓ,
ਹੋਰ ਦ੍ਰਿਸ਼ਟਾਂਤ ਦਿੰਦੇ ਆ ਨਾ ਜਾਣਨ ਦਾ। ਹਾਂਜੀ,
ਜੈਸੀ ਪਵਨ ਬੰਦ ਕਰ ਰਾਖਿਓ,
ਜਿਵੇਂ ਕੋਈ ਜੋਗੀ ਨੇ ਆਪਦੇ ਪੌਣ ਸਵਾਸਾਂ ਨੂੰ ਬੰਨ ਕੇ ਦਸਵੇਂ ਦੁਆਰ ਚ ਰੋਕ ਕੇ ਰੱਖਿਆ ਹੋਵੇ।
ਬੂਝ ਨਾ ਆਵਤ ਜਾਵਤ,
ਉਹਦੇ ਕੋਲੇ ਕੋਈ ਆਵੇ ਚਾਹੇ ਜਾਵੇ ਇਹ ਪਤਾ ਤਾਂ ਨੀ ਹੁੰਦਾ ਜੋਗੀ ਨੂੰ, ਕੌਣ ਮੇਰੇ ਕੋਲੇ ਆਇਆ ਤੇ ਕੌਣ ਮੇਰੇ ਕੋਲੇ ਗਿਆ ਹੈ। ਇਸੇ ਪ੍ਰਕਾਰ ਜਿਹਨ ਪਵਨ ਵਾਸ਼ਨਾ ਨੂੰ ਆਪਦੀ ਨੂੰ ਬੰਨ ਕੇ ਬ੍ਰਹਮ ਸਰੂਪ ਵਿਚ ਰੱਖ ਲਿਆ, ਸਤਿਗੁਰ ਲੋਕ ਈਖਣਾ ਤਿੰਨੀ ਮਿਟ ਗਈਆਂ ਹਨ, ਉਹਨੂੰ ਕੀ ਪਤਾ ਕੌਣ ਜੰਮ ਕੇ ਆਉਂਦਾ ਕੌਣ ਮਰ ਕੇ ਜਾਂਦਾ ਹੈ। ਇਹੋ ਜਿਹੇ ਆਨੰਦ ਚ ਲੀਨ ਰਹਿੰਦਾ ਹੈ ਉਹ ਤਾਂ, ਨਾ ਕੋਈ ਜਨਮੇ ਨਾ ਕੁਛ ਮਰੇ, ਆਪਨ ਚੱਲ ਤਾਂ ਆਪ ਹੀ ਕਰੇ, ਉਸ ਆਨੰਦ ਵਿਚ ਲੀਨ ਰਹਿੰਦਾ ਹੈ। ਜਾਂ ਹੋਰ
ਜੈਸੀ ਪਵਨ ਬੰਦ ਕਰ ਰੱਖ,
ਜਿਸ ਪ੍ਰਕਾਰ ਪਾਉਣ ਬੰਨ ਕੇ ਜੋਗੀ ਨੇ ਰੱਖੀ ਹੋਵੇ,
ਬੂਝ ਨਾ ਆਵਤ ਜਾਵ,
ਉਹ ਜਿਹੜੇ ਕੋਲੇ ਬੈਠੇ ਆ ਵੇਖਣਾ ਉਹਨਾਂ ਨੂੰ ਕੀ ਸਮਝ ਹੈ ਵੀ ਇਹਦਾ ਸਾਹ ਆਉਂਦਾ ਕਿ ਜਾਂਦਾ, ਉਹਨਾਂ ਨੂੰ ਕੋਈ ਪਤਾ ਨੀ ਲੱਗਦਾ। ਇਸੇ ਪ੍ਰਕਾਰ ਸਾਧ ਸੰਗਤ ਜੀ ਜਿਨ੍ਹਾਂ ਨੇ ਆਪਣੇ ਪਵਨ ਮਨ ਨੂੰ ਚੰਚਲ ਨੂੰ ਬੰਨ ਕੇ ਰੱਖ ਲਿਆ ਵਾਹਿਗੁਰੂ ਚ, ਉਹਨਾਂ ਦੇ ਕੋਲੇ ਆ ਕੇ ਵੇਖਣ ਵੀ ਇਹ ਜੰਗਦਾ ਮਰਦਾ ਆਉਂਦਾ ਜਾਂਦਾ ਕਿ ਨਹੀਂ, ਇਹ ਕੋਈ ਪਤਾ ਨੀ ਕਿਸੇ ਨੂੰ ਲੱਗਦਾ, ਉਹ ਅਸਚਰਜ ਵਸਤੂ ਹੈ ਉਹਨਾਂ ਨੂੰ ਜਿਹੜੀ ਪ੍ਰਾਪਤ ਹੋਈ ਹੈ।
ਜਾ ਕਹੋ ਹਿਰਦੈ ਪ੍ਰਗਾਸ ਭਇਓ ਹਰ,
ਕਿਉਂ ਭਾਈ ਜਿਨ੍ਹਾਂ ਦੇ ਹਿਰਦੇ ਚ ਵਾਹਿਗੁਰੂ ਦਾ ਪ੍ਰਕਾਸ਼ ਹੋ ਗਿਆ ਹੈ,
ਕੀ ਕਹੀ ਨਾ ਜਾਏ ਕਹਾਵਤ,
ਉਹਨਾਂ ਦੀ ਜੇ ਕੋਈ ਕਹਾਵਤ ਕਹਿਣੀ ਚਾਹੇ ਨਾ ਪਰ ਸੰਵੇਦ ਗੁਣਾ ਕਰਕੇ ਤਾਂ ਉਹ ਸਵੈਨ ਭਾਵ ਪ੍ਰਮਾਣ ਜਿਹੜੀ ਅਵਸਥਾ ਹੈ ਉਹ ਕਿਸੇ ਕਹਾਣੀ ਕਰਕੇ, ਕਿਸੇ ਕਹਿਵਤ ਕਰਕੇ, ਕਿਸੇ ਉਗਾਹੀ ਕਰਕੇ, ਕਿਸੇ ਸਾਖੀ ਕਰਕੇ, ਕਿਸੇ ਉਦਾਹਰਣ ਕਰਕੇ ਕਸਮ ਨਹੀਂ ਕੀਤੀ ਜਾ ਸਕਦੀ।
ਆਨ ਉਹ ਪਾਪ ਜੇਤੇ ਕਿਸ ਕਹੀ ਹੈ,
ਹੋਰ ਜਿਤਨੇ ਕੋ ਪਾਪ ਸਾਧ ਸੰਗਤ ਜੀ ਦੁਨੀਆਂ ਚ ਕਹੀ ਦੇ ਹਨ,
ਜੇਤੇ ਸਿੱਖੇ ਪਾਪ,
ਰਾਗ ਏਡੀ ਔਖੀ ਵਿਦਿਆ ਹੈ ਇਹਨੂੰ ਸਿੱਖਣ ਵਾਲੇ ਪਾ ਲੈਂਦੇ ਹਨਗੇ। ਇਸੇ ਪ੍ਰਕਾਰ ਹੋਰ ਸਾਇੰਸ ਵਿਦਿਆ ਜਿਹੜੀ ਹੈ ਬੜੇ ਕਾਲ ਦਾ ਗਿਆਨ ਆਦਿਕ ਡੂੰਘਾ ਹੈ, ਪਰ ਫਿਰ ਵੀ ਸਾਇੰਸਦਾਨ ਜਿਹੜੇ ਲੋਕ ਹੈ ਉਹ ਸਾਇੰਸ ਵਿਦਿਆ ਨੂੰ ਪੜ੍ਹ ਲੈਂਦੇ ਹੈ, ਸਿੱਖੀ ਚੀਜ਼ ਆ ਜਾਂਦੀ ਹੈ।
ਅਚਿੰਤ ਲਾਲ ਗ੍ਰਹਿ ਭੀਤਰ ਪ੍ਰਗਟਿਆ,
ਇਹ ਜਿਹੜਾ ਪਰਮੇਸ਼ੁਰ ਹੈ ਇੱਕ ਸਾਇੰਸ ਵਾਲਿਆਂ ਨੂੰ ਵੀ ਨਹੀਂ ਪਛਾਣਿਆ ਜਾਂਦਾ ਅਤੇ ਉਹਨਾਂ ਤੋਂ ਵੀ ਸਮਝ ਨਹੀਂ ਪੈਂਦੀ, ਰਾਗ ਵਿਦਿਆ ਵਾਲਿਆਂ ਤੋਂ ਵੀ ਨਹੀਂ ਜਾਣਿਆ ਜਾ ਸਕਦਾ। ਇਹ ਵਿਦਾਂਤੀ ਲੋਕ ਜੀਵਿਸ ਦੀ ਏਕਤਾ ਦੀਆਂ ਗੱਲਾਂ ਸਿੱਖ ਲੈਂਦੇ ਹੈ ਪਰ ਉਹ ਸਰੂਪ ਕਸਮ ਚ ਨਹੀਂ ਆਉਂਦਾ ਹੈ।
ਅਚਿੰਤ ਲਾਲ ਗ੍ਰਹਿ ਭੀਤਰ ਪ੍ਰਗਟਿਆ,
ਜੋ ਸਰਵ ਚਿੰਤਾ ਤੋਂ ਰਹਿਤ ਕਰਨ ਵਾਲਾ ਲਾਲ ਪਿਆਰਾ ਹੈ, ਜਿਨ੍ਹਾਂ ਦੇ ਅੰਤਾਕਰਨ ਰੂਪੀ ਹਿਰਦੇ ਚ ਪ੍ਰਗਟ ਹੋ ਗਿਆ ਸਖਿਆਤ ਹੋ ਗਿਆ ਹੈ।
ਅਗਮ ਜੈਸੀ ਪਰਖਾਵ,
ਜਿਵੇਂ ਕੋਈ ਅਗੰਮੀ ਚੀਜ਼ ਨੂੰ ਪਰਖਣਾ ਚਾਹੇ ਅਗੰਮ ਦਾ ਪਤਾ ਨਹੀਂ ਪਾਇਆ ਜਾ ਸਕਦਾ। ਹਾਂ ਜਿਵੇਂ ਹੀਰਾ ਇੱਕ ਬੇਕੀਮਤ ਹੈ ਉਹਦੇ ਹੀਰੇ ਨਾਲ ਦੂਆ ਹੀਰਾ ਪਰਖ ਲਈਦਾ, ਜਿਵੇਂ ਤਾਨੇ ਸ਼ਾਹ ਦਾ ਜਿਹੜਾ ਹੀਰਾ ਸੀ ਉਹ ਨਰੰਗੇ ਨਾਲ ਦਾ ਜੌਹਰੀ ਭੇਜਿਆ ਸੀ ਕਿ ਜਾਂ ਤਾਨੇ ਸ਼ਾਹ ਦੇ ਜਿਹੜੇ ਛਾਪ ਵਿੱਚ ਹੀਰਾ ਹੈ ਉਹਨੂੰ ਵੇਖ ਕੇ ਆ ਕਿੰਨੀ ਕੀਮਤ ਦਾ ਹੈ, ਤਾਂ ਉਹ ਜੌਹਰੀ ਨੇ 50 ਕਦਮ ਦੇ ਤੋਂ ਹੀਰੇ ਦੀ ਜਦੋਂ ਚਮਕ ਪਈ ਉਹਦੇ ਜਾਮੇ ਤੇ ਉਸ ਵੇਲੇ ਪਛਾਣ ਲਿਆ, ਕਹਿਣ ਲੱਗਾ ਹੈ ਉਹ ਰੰਗ ਜੇ ਤਾਨੇ ਸ਼ਾਹ ਦੇ ਜਿਹੜਾ ਮੁੰਦਰੀ ਚ ਹੀਰਾ ਹੈ ਉਹ ਤੇਰੀ ਜਿਹੜੀ ਦਿੱਲੀ ਦੀ ਪਾਤਸ਼ਾਹੀ ਤਿਗੁਣੀ ਹੈ ਜਿਹੜੀ ਇੰਨੀ ਕੀਮਤ ਹੈ, 3 ਗੁਣਾ ਦਿੱਲੀ ਦੀ ਬਾਦਸ਼ਾਹ ਜਿਹੜੀ ਤੇਰੇ ਕੋਲੇ ਹੋਵੇ ਤੇ ਇੰਨੀ ਉਹ ਕੀਮਤ ਦਾ ਤਾਨੇ ਸ਼ਾਹ ਦਾ ਹੀਰਾ ਹੈ। ਇਹ ਤਾਂ ਪਰਖ ਲਿਆ ਨਾ ਮੁੱਲੇ ਕੋ, ਪਰ ਉਹ ਵਾਹਿਗੁਰੂ ਇਹੋ ਜਿਹਾ ਮਹਾਰਾ ਕਹਿੰਦੇ ਹਨ ਅਗਮ
ਜੈਸੇ ਪਰਖਾਵ,
ਕੋਈ ਅਗੰਮੀ ਚੀਜ਼ ਨੂੰ ਕੋਈ ਪਰਖਣਾ ਚਾਹੇ ਅਗੰਮੀ ਨੂੰ ਪਰਖੇ ਕਿਵੇਂ, ਜਿਹਦੀ ਗਮਤਾ ਹੀ ਨੀ, ਕਿਉਂ ਪਰਖਣ ਤੋਂ ਰਹਿਤ ਹੈ ਉਹ।
ਨਿਰਗੁਣ ਨਿਰੰਕਾਰ ਅਵਨਾਸੀ,
ਲੱਖਣ ਇਸ ਤਰ੍ਹਾਂ ਕਰਦੇ ਹਾਂ ਨਿਰਗੁਣ ਉਹਦੇ ਚ ਵਕਾਰ ਹੈ ਨੀ, 3 ਗੁਣ ਹੈ ਨੀ, ਨਿਰਗੁਣ
ਨਿਰੰਕਾਰ,
ਨਿਰੰਕਾਰ ਮੈਕੀ ਆਕਾਰਾਂ ਤੋਂ ਰਹਿਤ ਹੈ,
ਅਵਨਾਸੀ
ਨਾਸ ਤੋਂ ਰਹਿਤ ਹੈ,
ਅਤੁਲਿਓ ਨਾ ਜਾ,
ਅਤੁਲ ਸ਼ਾਸਤਰ ਪ੍ਰਮਾਣ ਰੂਪੀ ਬੱਟੇ ਦੇ ਨਾਲ ਬੁੱਧੀ ਰੂਪ ਤਰਾਜੂ ਨਾਲ ਤੋਲਿਆ ਨੀ ਜਾਂਦਾ ਹੈ, ਅਤੁਲ ਸਰੂਪ ਹੈ, ਅਤੁਲ ਕਿਉਂ ਤੋਲਿਆ ਜਾਏ।
ਕਹੋ ਨਾਨਕ ਅਜਰ ਜਿਨ ਜਰਿਆ,
ਇਹ ਅਵਸਥਾ ਉਹਨਾਂ ਨੂੰ ਪ੍ਰਾਪਤ ਹੁੰਦੀ। ਗੁਰੂ ਸਾਹਿਬ ਜੀ ਕਹਿੰਦੇ ਅਜਰ ਜਿਹੜੇ ਕਾਮ ਕਰੋ ਲੋਭ ਮੋਹੰਕਾਰ ਜਰੇ ਨਹੀਂ ਜਾਂਦੇ, ਜਦੋਂ ਆਦਮੀ ਅੰਦਰ ਉੱਠਦੇ ਆ ਉਸੇ ਵੇਲੇ ਬੜੇ ਬੜੇ ਦੇਵਤਿਆਂ ਦੀਆਂ ਪੂਤਨੀਆਂ ਭੁਲਾ ਦਿੰਦੇ ਆ, ਉਹਨਾਂ ਦੀ ਗਿਆਨ ਸਾਰੀ ਨਾਸ ਹੋ ਜਾਂਦੀ ਹੈ। ਬੜਬੜੇ ਅਵਤਾਰਾਂ ਨੂੰ ਵੀ ਇਹਨਾਂ ਨੇ ਪੀਰਾਂ ਨੂੰ ਵੀ ਪੈਗੰਬਰਾਂ ਨੂੰ ਵੀ ਪਰਮਾਨ ਛੱਡਿਆ, ਇਹੋ ਜਿਹੇ ਵਕਾਰ ਹਨ। ਇਹਨਾਂ ਜਿਨ ਅਜਰ ਵਕਾਰਾਂ ਨੂੰ ਜਰ ਲਿਆ ਜਿਨ੍ਹਾਂ ਰੋਕ ਲਿਆ ਕਹਿਤ ਕਬੀਰ ਪੰਜ ਜੋ ਚੂਰੇ ਤਿੰਨ ਦੇ ਨਾਹ ਪਰਮ ਪਦ ਦੂਰੇ, ਜਿਨ੍ਹਾਂ ਨੇ ਪੰਜਾਂ ਨੂੰ ਚੂਰਨ ਕਰ ਲਿਆ ਹੈ ਉਹਨਾਂ ਨੂੰ ਪਰਮ ਪਦ ਵੀ ਦੂਰ ਨਹੀਂ, ਨੇੜੇ ਹੀ ਹੈ। ਇਸੇ ਪ੍ਰਕਾਰ
ਇਸੀ ਕਹੋ ਬਾਣੇ ਆਵਤ
ਅਜਾਰ ਅਵਸਥਾ ਹੈ, ਜਦੋਂ ਮਾੜਾ ਜਿਹਾ ਆਨੰਦ ਆਵੇ ਨਾ ਖੇਰੇ ਚਿੱਤ ਟਿਕ ਜੇ, ਉਹਨੂੰ ਸੁਖ ਜਿਹਾ ਪ੍ਰਤੀਤ ਹੁੰਦਾ ਹੈ, ਉਹ ਸੁਖ ਨੂੰ ਅਨੁਭਵ ਕਰਨ ਲੱਗਾ, ਲੋਕਾਂ ਨੂੰ ਚੇਲਿਆਂ ਦੱਸਣ ਲੱਗਾ ਵੀ ਮੈਨੂੰ ਇਹੋ ਜਿਹਾ ਆਨੰਦ ਆਇਆ, ਮੈਨੂੰ ਇਹੋ ਜਿਹਾ ਆਨੰਦ ਆਇਆ, ਮੇਰਾ ਐਂ ਚਿੱਤ ਗਿਆ ਹੈ, ਮੈਨੂੰ ਇਸ ਪ੍ਰਕਾਰ ਸਵਰਗ ਦੇ ਨਜ਼ਾਰੇ ਆਏ ਹੈ, ਸਾਡਾ ਇਸ ਪ੍ਰਕਾਰ ਬ੍ਰਹਮ ਲੋਕ ਝਲਣਾ ਰਿਹਾ। ਇਹਨਾਂ ਜਿਹੀਆਂ ਗੱਲਾਂ ਬੋਲਣ ਲੱਗ ਜਾਂਦਾ ਭਾਵੇਂ ਐਵੇਂ ਥੋੜਾ ਜਿਹਾ ਚਿੱਤ ਮਿੰਟ ਕੁ ਟਿਕਿਆ ਹੋਵੇ, ਉਹ ਮਿੰਟ ਕੁ ਚਿੱਤ ਟਿਕੇ ਹੋਏ ਦਾ ਰਸ ਨਹੀਂ ਲੈਂਦਾ, ਸਗੋਂ ਲੋਕਾਂ ਦੇ ਦੱਸਣ ਚ ਆਪਣਾ ਸਮਾਂ ਗੁਜ਼ਾਰ ਲੈਂਦਾ ਹੈ। ਇਸ ਪ੍ਰਕਾਰ
ਕਹੋ ਨਾਨਕ ਅਜਰ ਜਿਨ ਜਰਿਆ,
ਮਾੜਾ ਜਿਹਾ ਸਵਾਦ ਨਹੀਂ ਸਹਾਰਿਆ ਜਾਂਦਾ, ਜਿਵੇਂ ਕਹਿੰਦੇ ਆ ਸ਼ਰਾਬ ਪੀਣ ਵਾਲਾ ਆਦਮੀ ਜਿਹੜੇ ਬੋਤਲ ਬੋਤਲ ਹਜ਼ਮ ਕਰ ਜਾਂਦੇ ਹੈ, ਜੇ ਕਿਸੇ ਨੂੰ ਮਾੜੀ ਜੀ ਸੋਫੀ ਨੂੰ ਦੇ ਦਈਏ ਉਹਦੇ ਨਾਲ ਹੀ ਉਹ ਕਮਲਾ ਜਿਹਾ ਹੋ ਜਾਂਦਾ। ਇਸੇ ਪ੍ਰਕਾਰ ਮਾੜਾ ਜਿਹਾ ਆਨੰਦ ਆਵੇ ਤੇ ਉਸੇ ਨਾਲ ਹੀ ਬੋਲਣ ਬੋਲ ਉੱਠਦੇ ਵੀ ਮੈਨੂੰ ਇਹੋ ਜਿਹਾ ਆਨੰਦ ਆਇਆ। ਪਰ ਜਿਨ੍ਹਾਂ ਨੇ ਅਜਰ ਅਵਸਥਾ ਨੂੰ ਜਰਿਆ ਮਾਰਿਆ ਕਹਿੰਦੇ ਹਨ, ਆਨੰਦ ਉਹਨਾਂ ਨੂੰ ਬਣਿਆ ਆਉਂਦਾ, ਜਿਹੜਾ ਦੂਸਰੇ ਨੂੰ ਦੱਸਣ ਲੱਗ ਜਾਂਦਾ ਉਹਦੇ ਕੋਲੇ ਆਨੰਦ ਨਹੀਂ ਰਹਿੰਦਾ, ਉਹਦਾ ਚਿੱਤ ਖਾਲੀ ਜਿਹਾ ਹੋ ਜਾਂਦਾ, ਮਗਰੋਂ ਇਹਨੂੰ ਸਾਂਭ ਕੇ ਰੱਖਣ ਦੀ ਲੋੜ ਹੈ। ਸੋ ਉਸੇ ਨੂੰ ਇਹ ਬਣ ਸਕਦਾ ਹੈ ਜਿਨ ਅਜਰ ਅਵਸਥਾ ਨੂੰ ਜਰਿਆ ਹੈ।
ਸਾਰਗ ਮਹੱਲਾ ਪੰਜਵਾਂ, ਵਿਖਾਈ ਦਿਨ ਰਹਿਣ ਇਹੀ ਗੁਜ਼ਾਰਾ।
ਇਹ ਤਾਂ ਹੁਣ ਬ੍ਰਹਮ ਗਿਆਨੀਆਂ ਦੀ ਅਵਸਥਾ ਦੱਸੀ ਹੈ, ਹੁਣ ਸਾਡੀ ਜਿਹੜੀ ਜ਼ਿੰਦਗੀ ਬਰਬਾਦ ਹੋ ਰਹੀ ਹੈ ਉਸ ਬਾਬਤ ਘਾਟੇ ਵਾਲੀ ਜ਼ਿੰਦਗੀ ਬਾਬਤ ਦੱਸਦੇ ਹਨ।
ਵਿਖਾਈ ਦਿਨ ਰਹਿਣ ਇਹੀ ਗੁਜ਼ਾਰਾ,
ਜਿਹੜਾ ਵਕਾਰੀ ਆਦਮੀ ਹੈ ਵਿਸ਼ਿਆਂ ਚ ਲੱਗਾ ਹੋਇਆ, ਰਾਤ ਐਵੇਂ ਹੀ ਗੁਜ਼ਾਰੀ ਜਾਂਦਾ ਨਿਸਫਲ ਕੰਮਾਂ ਵਿੱਚ।
ਗੋਬਿੰਦ ਨਾ ਭਜੈ ਅਹੰ ਬੁੱਧ ਮਾਤਾ,
ਉਹ ਗੋਬਿੰਦ ਪਰਮੇਸ਼ਰ ਦਾ ਭਾਈ ਭਜਨ ਹੀ ਨਹੀਂ ਕਰਦਾ, ਉਕਾਈ ਹੰਕਾਰ ਵਾਲੀ ਬੁੱਧੀ ਵਿੱਚ ਹਰ ਵਕਤ ਕਮਲਾ ਹੋਇਆ ਮਸਤ ਹੋਇਆ ਰਹਿੰਦਾ ਹੈ ਕਿ ਮੇਰੇ ਵਰਗਾ ਕੋਈ ਗੁਣੀ ਨਹੀਂ, ਮੇਰੇ ਵਰਗਾ ਕੋਈ ਦਾਨੀ ਨਹੀਂ, ਮੇਰੇ ਵਰਗਾ ਕੋਈ ਧਨੀ ਨਹੀਂ। ਆਪਦੀ ਅਕਲ ਨੂੰ ਸਮਝਦਾ ਵੱਡਾ ਵੀ ਇਹੀ ਜੀ ਮੇਰੀ ਅਕਲ ਹੈ, ਇਹੀ ਜੀ ਮੇਰੇ ਪਿਓ ਵਿੱਚ ਵੀ ਨਹੀਂ ਸੀ, ਬਰਮਾ ਨੂੰ ਕਿਸੇ ਵਿੱਚ ਹੋਰ ਪਾਈ ਹੀ ਨਹੀਂ। ਇਸ ਪ੍ਰਕਾਰ ਦੀ ਹੰਕਾਰ ਦੀ ਬੁੱਧੀ ਚ ਮਸਤ ਹੋਇਆ ਰਹਿੰਦਾ ਹੈ।
ਜਨਮ ਜੂਏ ਜਿਉ ਹਾਰ,
ਆਪਦੇ ਜਨਮ ਨੂੰ ਵਿਸ਼ਿਆਂ ਰੂਪੀ ਜੂਏ ਵਿੱਚ ਜਿਵੇਂ ਜੂਏ ਵਾਜ ਸਭ ਕੁਝ ਹਾਰ ਜਾਂਦਾ, ਜਿਵੇਂ ਪਾਂਡਵਾਂ ਨੂੰ ਸਾਰਾ ਰਾਜ ਹਾਰਤਾ ਸੀ, ਦਰੋਪਤਾ ਵੀ ਹਰਾ ਲਈ ਸੀ, ਇਸ ਪ੍ਰਕਾਰ ਆਪਦੇ ਜਨਮ ਨੂੰ ਜੂਏਆਂ ਦੀ ਨਿਆਈ ਵਿਸ਼ਿਆਂ ਵਿੱਚ ਹਾਰੀ ਜਾਂਦਾ ਹੈ।
ਨਾਮ ਅਮੂਲਾ ਪ੍ਰੀਤ ਨਾ ਤਿਸ ਸੇ,
ਜੋ ਅਮੋਲਕ ਵਾਹਿਗੁਰੂ ਦਾ ਨਾਮ ਹੈ ਉਹਦੇ ਨਾਲ ਪ੍ਰੀਤੀ ਨਹੀਂ ਕਰਦਾ ਹੈ, ਇਹ ਐਡਾ ਭੈੜਾ ਹੈ।
ਪਰ ਨਿੰਦਾ ਹਿਤਕਾਰ ਹੈ,
ਜੇ ਪਰਾਈ ਨਿੰਦਿਆ ਕਰਨੀ ਹੋਵੇ ਭਾਵੇਂ ਕੁਝ ਵੀ ਕੋਲੇ ਗੁਣ ਨਾ ਹੋਵੇ, ਪਰਾਇਆਂ ਦੀ ਨਿੰਦਿਆ ਕਰਨ ਚ ਬੜਾ ਹਿਤ ਕਰਦਾ ਹੈ, ਪ੍ਰੇਮ ਕਰਦਾ, ਨਿੰਦਿਆ ਕਰਨ ਤੋਂ ਹਟਦਾ ਹੀ ਨਹੀਂ ਹੈ। ਜਿਵੇਂ ਹਰਿਆ ਪਸ਼ੂ ਦਾ ਸੁਭਾਅ ਹੁੰਦਾ, ਬਗਾਨੀਆਂ ਖੇਤੀਆਂ ਹੀ ਚੜਦਾ ਜਾ ਕੇ, ਉਹ ਪਰਾਈ ਨਿੰਦਿਆ ਚ ਹਿੱਤ ਕਰਦਾ ਰਹਿੰਦਾ ਹੈ।
ਛਾਪਰ ਬਾਂਧ ਸਵਾਰ ਹੈ ਤਿਰਣ ਕੋ,
ਸਾਧ ਸੰਗਤ ਜੀ ਇਹਦੀ ਹਾਲਤ ਇਹੀ ਜੀ ਹੈ ਜਿਵੇਂ ਕੋਈ ਕੱਖਾਂ ਦਾ ਛੱਪਰ ਬੰਨ ਕੇ ਸਵਾਰ ਲਵੇ,
ਦੁਆਰ ਪਾਵਕ ਜਾਰ
ਅਤੇ ਬੂਹੇ ਅੱਗੇ ਅੱਗ ਸਾੜ ਲਵੇ। ਇਸੇ ਪ੍ਰਕਾਰ ਸਾਧ ਸੰਗਤ ਜੀ ਜਿਹੜੇ ਕੋਈ ਥੋੜੇ ਵਾਲੇ ਚੰਗੇ ਕਰਮ ਕਰਦਾ ਨਾ, ਸਕਾਮ ਕਰਮ, ਇਹ ਛਪਰਾ ਕੱਖਾਂ ਦਾ ਬਣਿਆ ਹੋਇਆ ਇਹਦਾ
ਦੁਆਰ ਪਾਵਕ ਜਾਰ,
ਪਰਾਈ ਨਿੰਦਿਆ ਕਰਦਾ ਹੈ ਇਹ ਆਪਦੇ ਬੂਹੇ ਅੱਗੇ ਅੱਗ ਲਾ ਕੇ ਆਪ ਹੀ ਸਾੜੀ ਜਾਂਦਾ ਹੈ, ਆਪਣੇ ਆਪ ਨੂੰ ਦਗਦ ਕਰੀ ਜਾਂਦਾ ਹੈ। ਇਸੇ ਪ੍ਰਕਾਰ
ਛਾਪਰ ਬਾਂਧ ਸਵਾਰ ਹੈ ਤਿਰਣ,
ਇਹ ਜਿਹੜਾ ਛਪਰਾ ਨਾ ਸਰੀਰ, ਇਹ ਹੱਡ ਚੰਮ ਆਦਿਕ ਕੱਖਾਂ ਦਾ ਹੀ ਬਣਾ ਕੇ ਸਵਾਰਿਆ ਹੋਇਆ ਨਾ,
ਦੁਆਰ ਪਾਵਕ ਜਾਰ,
ਜਿਹੜਾ ਕਿਸੇ ਦੀ ਨਿੰਦਿਆ ਕਰਨੀ ਅੱਗ ਆਪਦੇ ਬੂਹੇ ਅੱਗੇ ਲਾ ਕੇ ਸਾੜ ਰਿਹਾ ਹੈ। ਇਸੇ ਪ੍ਰਕਾਰ ਇਉਂ ਨਿੰਦਿਆ ਕਰਕੇ ਆਪਣੇ ਗੁਣਾਂ ਨੂੰ ਨਾਸ ਕਰ ਰਿਹਾ ਹੈ ਪੁਰਖ।
ਛਾਪਰ ਬਾਂਧ ਸਵਾਰ ਹੈ ਤਿਰਨ ਕੋ,
ਇਹ ਛਪਰਾ ਜਿਹੜਾ ਸਕਾਮ ਕਰਮਾਂ ਦਾ ਬੰਨ ਕੇ, ਤਿਰਨ ਕੱਖਾਂ ਰੂਪੀ ਸਾਧਨਾ ਦਾ ਨਾ ਸਕਾਮ ਕਰਮਾਂ ਦਾ ਬੰਨ ਕੇ ਸਵਾਰਿਆ ਹੋਇਆ ਇਹਦਾ
ਦੁਆਰ ਪਾਵਕ ਜਾਲ,
ਜਿਹੜੀ ਰਸਮ ਕਸਮ ਦੀ ਤ੍ਰਿਸ਼ਨਾ ਇਹ ਅੱਗ ਦੁਆਰੇ ਅੱਗੇ ਜਾਲ ਰਿਹਾ ਹੈ।
ਕਾਲਰ ਫੂਟ ਉਠਾਵੇ ਮੁੰਡ ਹੈ,
ਇਸੇ ਪ੍ਰਕਾਰ ਕੱਖਾਂ ਦਾ ਛਪਰਾ ਬਣਿਆ ਸਰੀਰ, ਤੇਰੇ ਬੂਹੇ ਅੱਗੇ ਕਾਲ ਰੂਪੀ ਕਬੀਰ ਲਾਗੀ ਮੰਦਰ ਦੁਆਰ ਤੇ ਅਵਕਿਆ ਕਾਢਿਆ ਜਾਏ ਕਾਲ ਰੂਪੀ ਅੱਗ ਸਾੜ ਰਹੀ ਹੈ ਇਸਦੇ ਤਾਈ
ਕਾਲਰ ਪੂਟ ਉਠਾਵੇ ਮੁੰਡੇ
ਜਿਵੇਂ ਕੋਈ ਕਲਰ ਦੀ ਪੰਡ ਸਿਰ ਦੇ ਉੱਤੇ ਚੱਕ ਲਵੇ
ਅੰਮ੍ਰਿਤ ਮਨ ਤੇ ਡਰ
ਇਸੇ ਪ੍ਰਕਾਰ ਕਲਰ ਵਿਸ਼ਿਆਂ ਦੀ ਪੰਡ ਸਿਰ ਤੇ ਚੱਕੀ ਫਿਰਦਾ ਹੈ ਹਰ ਵਕਤ ਵਿਸ਼ਿਆਂ ਦੀ ਵਾਸ਼ਨਾ ਰੱਖਦਾ ਹੈ ਕੱਲੇ ਪਰਾਈ ਨਿੰਦਿਆ ਰੂਪੀ ਪੰਡ ਚੱਕੀ ਫਿਰਦਾ ਬਕਾਰ ਪਾਥਰ ਗਲਾ ਬੰਨਦੇ ਨਿੰਦ ਪੋਟ ਸਿਰਾਏ
ਅੰਮ੍ਰਿਤ ਮਨ ਤੇ
ਅੰਮ੍ਰਿਤ ਨਾਮ ਹੈ ਮਰ ਅਮਰ ਕਰਨ ਵਾਲਾ ਉਹਨੂੰ ਮਨ ਚੋ ਛੱਡੀ ਜਾਂਦਾ ਤਿਆਗੀ ਜਾਂਦਾ ਕਦੇ ਵੀ ਗ੍ਰਹਿਣ ਨਹੀਂ ਕਰਦਾ ਹੈ ਸਕਾਮ ਕਰਮਾਂ ਰੂਪੀ ਕਲਰ ਦੀ ਪੰਡ ਸਿਰ ਤੇ ਚੱਕੀ ਫਿਰਦਾ ਹੈ ਭੂਤਾਂ ਪ੍ਰੇਤਾਂ ਦੀ ਉਪਾਸ਼ਨਾ ਬੇਮਾਰਗ ਮੂਸਾ ਮੰਤਰ ਮਸਾਣ ਕਦੇ ਮਸਾਣਾ ਨੂੰ ਜਗਾਉਂਦਾ ਹੈ ਕਦੇ ਖੋਟੇ ਮੰਤਰਾਂ ਵਿੱਚ ਲੁੱਟਿਆ ਰਹਿੰਦਾ ਹੈ ਅੰਮ੍ਰਿਤ ਨਾਮ ਗੁਰਬਾਣੀ ਨੂੰ ਮਨ ਚੋਂ ਤਿਆਗੀ ਜਾਂਦਾ ਹੈ
ਬੂਢਾ ਬਸਤਰ ਕਾਜਰ ਮਹਿ ਪਰਿਆ
ਜਿਸ ਪ੍ਰਕਾਰ ਕੱਜਲ ਦੀ ਕੋਹੜੀ ਵਿੱਚ ਪ੍ਰਵੇਸ਼ ਹੋ ਕੇ ਸੁਰਮੇ ਆਲੀ ਚ ਤੇ ਚਿੱਟੇ ਪਿਛਾਕੇ ਪਹਿਰ ਦਾ ਫਿਰੇ
ਬਹੁਰ ਬਹੁਰ ਫਿਰ ਝਾੜ
ਮੁੜ ਮੁੜ ਕੇ ਉਹਨਾਂ ਨੂੰ ਝਾੜੇ ਕਿ ਮੇਰੇ ਸੋਹਣੇ ਬਸਤਰ ਹੈ ਉਹਦੇ ਕੱਜਲ ਉੱਡ ਕੇ ਉੱਤੇ ਪੈ ਜਾਣੇ ਲੀੜਿਆਂ ਦੇ ਇਸੇ ਪ੍ਰਕਾਰ ਕੱਜਲ ਦੀ ਕੋਹੜੀ ਹੈ ਵਿਸ਼ਿਆਂ ਦੀ ਕੋਹੜੀ ਸੰਸਾਰ ਇਹਦੇ ਵਿੱਚ ਜਿਹੜੇ ਮੰਦ ਕਰਮ ਕਰਦਾ ਹੈ ਇਹ ਸਾਧ ਸਿੰਘ ਜੀ ਕੱਜਲ ਦੀ ਕੋਹੜੀ ਹੈ ਮੰਦੇ ਕਰਮ ਜਿਹੜੇ ਹਨ ਕੁਸੰਗਤ ਹੈ ਜਿਹੜੀ ਇਹ ਕੱਜਲ ਦੀ ਕੋਹੜੀ ਹੈ ਤੇ ਜਿਹੜੇ ਸਕਾਮ ਕਰਮ ਕਰਦਾ ਇਹ ਬਸਤਰ ਪਹਿਰਦਾ ਹੈ ਫਿਰ ਉਹਨਾਂ ਦਾ ਹੰਕਾਰ ਕਰਦਾ ਇਹ ਕੱਜਲ ਪੈਂਦਾ ਤੇ ਝਾੜਦਾ ਹੈ
ਕੱਟ ਪੀੜ ਡਾਲ ਪਰ ਠੰਡ
ਹੋਰ ਸੁਣੋ ਕਹਿੰਦੇ ਜਿਵੇਂ ਕੋਈ ਬਿਰਸ਼ ਦੇ ਉੱਤੇ ਖੜਾ ਹੋਇਆ ਬਿਰਸ਼ ਦੀ ਡਾਹਣੀ ਨੂੰ ਕੱਟਣ ਲੱਗ ਜਾਵੇ
ਖਾਏ ਖਾਏ ਮੁਸਕਾਰ
ਖਾ ਖਾ ਕੇ ਮੁਸਕਾਰੇ ਹੱਸੇ ਇਸੇ ਪ੍ਰਕਾਰ ਕਾਲੀਦਾਸ ਦੀ ਪਹਿਲੇ ਜੀਵਨ ਦੀ ਹਾਲਤ ਹੈ ਕਾਲੀਦਾਸ ਅਤਿਅੰਤ ਮੂਰਖ ਸੀ ਜੜ ਸੀ ਅਤੇ ਇਹਦਾ ਸੁਭਾਅ ਸੀ ਇਸ ਪ੍ਰਕਾਰ ਇਸ ਡਾਹਣੀ ਦੇ ਉੱਤੇ ਖੜਾ ਕੱਟ ਰਿਹਾ ਸੀ ਡਾਹਣੀ ਨੂੰ ਪੰਡਿਤ ਜਿਹੜਾ ਸੀ ਇਹਦੇ ਸਹੁਰਾ ਜਿਹੜਾ ਮਗਰੋਂ ਬਣਿਆ ਉਹ ਵਿਦਿਆ ਦੇਵੀ ਦਾ ਪਿਤਾ ਉਹ ਲੜਕੀ ਦਾ ਸਾਗ ਭਾਲਦਾ ਫਿਰਦਾ ਸੀ ਉਹਦੇ ਪਸੰਦ ਲੜਕੀ ਦੇ ਪੜਿਆ ਵਿਦਵਾਨ ਕੋਈ ਨਹੀਂ ਸੀ ਆਉਂਦਾ ਇਸ ਕਰਕੇ ਉਹ ਪਸੰਦ ਨਹੀਂ ਸੀ ਕਰਦੀ ਇਹ ਪੰਡਿਤ ਇਹਦੇ ਕੋਲ ਦੀ ਮੂਰਖ ਕਾਲੀਦਾਸ ਦੇ ਕੋਲ ਦੀ ਜਿਹੜਾ ਮੁੜਦੇ ਤੇ ਖੜਾ ਹੋਇਆ ਡਾਹਣੀ ਨੂੰ ਜਿਸ ਤੋਂ ਡਿੱਗਣਾ ਹੈ ਉਸ ਨੂੰ ਕੱਟੀ ਜਾਂਦਾ ਤੇ ਫਲ ਖਾ ਕੇ ਖੁਸ਼ ਹੁੰਦਾ ਕਹਿੰਦੇ ਤੂੰ ਡਿੱਗ ਪਏਗਾ ਕਹਿੰਦਾ ਹਾਂ ਡਿੱਗਣਾ ਪਊ ਮੈਂ ਜਦੋਂ ਗਿਆ ਮਗਰੋਂ ਡਾਹਣੀ ਕੱਟੀ ਗਈ ਤੇ ਆਪ ਡਿੱਗ ਪਿਆ ਬਾਹਮਣ ਨੂੰ ਆ ਫੜਿਆ ਕਹਿੰਦਾ ਕਿਉਂ ਕਿ ਤੂੰ ਕੁਸ਼ਗਨ ਕਰ ਗਿਆ ਮੈਂ ਡਾਹਣੀ ਚੋਂ ਡਿੱਗ ਪਿਆ ਕਹਿੰਦਾ ਬਾਬਾ ਮੈਨੂੰ ਛੱਡ ਦੇ ਤੈਨੂੰ ਵਿਦਿਆ ਦੇਵੀ ਦਿੰਦਾ ਉਸ ਵੇਲੇ ਲੜਕੀ ਹੋਈ ਜਿਹੜੀ ਮੂਰਖ ਪੰਡਿਤ ਨਾਲ ਉਸ ਪੰਡਿਤ ਨੇ ਵਿਆਹਤੀ ਸੀ ਫਿਰ ਉਹ ਸਾਧ ਸੰਗਤ ਜੀ ਰਾਜੇ ਭੋਜਦੀ ਸਭਾ ਵਿੱਚ ਜਾਇਆ ਕਰੇ ਕਹਿੰਦੀ ਸਭਾ ਦੀ ਜਾਇਆ ਕਰ ਕੋਈ ਗੁਣ ਹੋਜੂ ਗੁਣ ਸੁਣ ਵਾਸਤੇ ਜਾਇਆ ਕਰੇ ਇੱਕ ਦਿਨ ਦੀ ਗੱਲ ਹੈ ਸਾਧ ਸੰਗਤ ਜੀ ਇਹ ਰਾਜੇ ਦੀ ਸਭਾ ਜਾ ਕੇ ਜੋ ਰਾਗ ਗਾਇਆ ਕਰਨ ਉਦੋਂ ਸਿਰ ਮਾਰਦਾ ਰਿਹਾ ਕਰੇ ਕਿਸੇ ਗਵਈਆਂ ਨੂੰ ਪੁੱਛਿਆ ਜੀ ਰਾਜਾ ਸਾਹਿਬ ਇਹ ਕੌਣ ਆਦਮੀ ਹੈ ਨਵਾਂ ਚੰਗੀ ਪੁਸ਼ਾਕ ਪਹਿਨ ਕੇ ਆਉਂਦਾ ਸਿਰ ਹਲੂਣ ਦਾ ਰਹਿੰਦਾ ਹੈ ਰਾਜਾ ਭੋਜ ਕਹਿਣ ਲੱਗਾ ਵੀ ਤੂੰ ਕੌਣ ਹੈ ਕਹਿਣ ਲੱਗਾ ਵੀ ਅਸੀਂ ਵੀ ਹੈਂਗੇ ਪੁਰਖ ਕੋਈ ਫਿਰ ਵੀ ਦੱਸ ਅਤੇ ਤੂੰ ਸਿਰ ਮਾਰਦਾ ਰਹਿੰਦਾ ਤੇ ਰਾਗ ਦੀ ਗੱਲ ਦੱਸ ਕਹਿੰਦੇ ਰਾਗ ਕੱਲ ਨੂੰ ਦੱਸਾਂਗੇ ਇਉਂ ਸੁਣ ਕੇ ਜਾ ਕੇ ਵਿਦਿਆ ਨੂੰ ਕਹਿਣ ਲੱਗਾ ਅੱਜ ਮੈਨੂੰ ਰਾਜੇ ਨੂੰ ਪੁੱਛਿਆ ਕਿ ਰਾਗ ਦੱਸ ਉਹ ਕਹਿਣ ਲੱਗੀ ਕੋਲੇ ਸੀ ਰਾਜੇ ਦੇ ਮਹਿਲ ਦੇ ਉਸਦਾ ਘਰ ਕਹਿਣ ਲੱਗੀ ਇਹ ਰਾਗ ਦਾ ਜਿਹੜਾ ਵੇੜਾ ਹੈ ਤਨਾਸਰੀ ਰਾਗ ਦਾ ਵੇੜਾ ਹੈ ਆ ਮੈਂ ਤੈਨੂੰ ਧਾਨਾਂ ਦਾ ਬੂਟਾ ਜਿਹੜਾ ਆਪਣੇ ਠਿਕਰੇ ਚ ਲਾਇਆ ਹੈ ਚੱਕ ਕੇ ਤੈਨੂੰ ਵਿਖਾਊਂਗੀ ਤੇ ਤੂੰ ਕਹਿੰਦੀ ਤਨਾਸਰੀ ਰਾਗ ਹੈ ਚੇਤੇ ਰੱਖੀ ਫੇਰ ਸਵਾਲ ਤੂੰ ਜਿੱਤ ਜਾਏਗਾ ਇਹ ਕਹਿੰਦਾ ਚੰਗਾ ਜਾ ਕੇ ਸਿਰ ਮਾਰਨ ਲੱਗਾ ਉਹ ਵੇਲਾ ਜਦੋਂ ਹੋਇਆ ਤੇ ਉਸ ਵੇਲੇ ਕਹਿੰਦੇ ਵੀ ਦੱਸ ਕੀ ਰਾਗ ਹੈ ਉਹ ਝਾ ਕੇ ਰਾਗ ਧੱਦਾ ਤਾਂ ਭੁੱਲ ਗਿਆ ਤਨਾਸਰੀ ਧਾਨਾਂ ਤੋਂ ਕਹਿੰਦਾ ਹਾਂਡੀ ਰਾਗ ਹੈ ਜਦੋਂ ਆ ਕੇ ਦੱਸਿਆ ਉਸ ਨੂੰ ਸਾਧ ਸੰਗਤ ਜੀ ਘਰਵਾਲੀ ਨੂੰ ਉਹਨੂੰ ਬੜੇ ਗੁੱਸੇ ਹੋਈ ਕਹਿੰਦੀ ਇਹਨੇ ਤਾਂ ਮੇਰੀ ਸਭਾ ਚ ਵੀ ਬੇਪਤੀ ਕਰਤੀ ਧਨਾਸਰੀ ਕਹਿਣ ਜਦੋਂ ਹਾਂਡੀ ਰਾਗ ਕਹਿ ਦਿੱਤਾ ਹੈ ਉਸ ਵੇਲੇ ਮੰਦਰ ਤੋਂ ਧੱਕਾ ਦੇ ਦਿੱਤਾ ਮੰਦਰ ਤੋਂ ਕਹਿੰਦੇ ਧੱਕਾ ਦੇਣ ਤੋਂ ਉਸ ਵੇਲੇ ਡਿੱਗ ਪਿਆ ਥੱਲੇ ਦੇਵੀ ਦਾ ਮੰਦਰ ਸੀ, ਜਿਵੇਂ ਆ ਬੰਗਾਲੀਆਂ ਦੀਆਂ ਦੇਵੀਆਂ ਬਣਾਈਆਂ ਹੁੰਦੀਆਂ, ਉਹ ਦੇਵੀ ਦਾ ਮੰਦਰ ਦੇ ਉੱਤੇ ਡਿੱਗ ਪਿਆ। ਜਦ ਡਿੱਗ ਪਿਆ ਦੇਵੀ ਖੁਸ਼ ਹੋ ਗਈ, ਉਹਦੀ ਜ਼ਬਾਨ ਕੱਟੀ ਗਈ, ਜ਼ਬਾਨ ਦੇ ਵਿੱਚੋਂ ਉਹਦਾ ਲਹੂ ਡੁੱਲਿਆ ਤੇ ਦੇਵੀ ਖੁਸ਼ ਹੋ ਕਹਿੰਦੇ ਵਰ ਬਰੋ ਵਰ ਮੰਗੋ। ਕਹਿੰਦਾ ਵਿਦਿਆ ਦੇਵੀ, ਉਹ ਕਹਿੰਦਾ ਮੈਨੂੰ ਵਿਦਿਆ ਦੇਵੀ ਮੇਰੀ ਇਸਤਰੀ ਨੂੰ ਮੈਨੂੰ ਡੇਗ ਦਿੱਤਾ। ਉਹ ਕਹਿੰਦੀ ਤਥਾਸ ਤੂੰ ਵਿਦਿਆਵਾਨ ਹੋ ਜਾਈ। ਫਿਰ ਇਹ ਕਾਲੀਦਾਸ ਪੰਡਿਤ ਹੋ ਕੇ ਰਾਜੇ ਦੀ ਸਭਾ ਵਿੱਚ ਬੜਾ ਵਿਦਵਾਨ ਹੋ ਕੇ ਰਹਿਣ ਲੱਗਾ ਸੀ। ਇਸ ਪ੍ਰਕਾਰ ਦੇ ਬਚਨ ਉਹ ਕਾਲੀਦਾਸ ਦੇ ਪਹਿਲੇ ਜੀਵਨ ਦੀ ਹਾਲਤ ਜਿਵੇਂ ਉਹ ਹਜ਼ੂਰ ਨੇ ਇਸ਼ਾਰਾ ਦੇ ਕੇ ਕਿਹਾ ਹੈ,
ਕੱਟ ਪੀੜ ਡਾਲ ਪਰ
ਇਸੇ ਤਰ੍ਹਾਂ ਇਹ ਜੀਵ ਪੇੜ ਮੁੱਢ ਕੌਣ ਹੈ, ਮਨੁੱਖਾ ਜਨਮ ਤੈਨੂੰ ਮਿਲਿਆ ਹੋਇਆ, ਸਾਹ ਰੂਪੀ ਬੂਟੇ ਦੇ ਤਾਈ ਡਾਲੀ ਕਿਹੜੀ ਹੈ, ਸਰੀਰ ਦੇ ਵਿੱਚ ਕੱਟ ਪੇੜ ਡਾਲ ਪਰ ਠੰਡ ਹੋ, ਤੂੰ ਪੁੰਨਾ ਰੂਪੀ ਪੇੜ ਮੁੱਢ ਨੂੰ ਕੱਟੀ ਜਾਂਦਾ ਹੈ, ਡਾਲੀ ਸਰੀਰ ਦੇ ਉੱਤੇ ਖੜਾ ਹੋਇਆ,
ਖਾਏ ਖਾਏ ਮੁਸਕਾਰ,
ਤੇਰੇ ਪਦਾਰਥਾਂ ਨੂੰ ਖਾ ਖਾ ਕੇ ਮੁਸਕਾਰਾ ਆਨੰਦ ਹੁੰਦਾ ਹੈ, ਤੇਰੇ ਪੁੰਨ ਨਾਸ ਹੋ ਰਹੇ ਹੈ, ਤੈਨੂੰ ਪਤਾ ਨਹੀਂ ਕਿ ਮਨੁੱਖਾ ਜਿਹੜੇ ਦੇ ਮਿਲ ਕੇ ਵਿਅਰਥ ਤੋਂ ਗੁਜ਼ਾਰ ਰਿਹਾ ਹੈ। ਇਸੇ ਪ੍ਰਕਾਰ
ਕੱਟ ਪੀੜ ਡਾਲ ਪਰ ਠੰਡ
ਅਤੇ ਪੇੜ ਮੁੱਢ, ਪਰਮੇਸ਼ਰ ਦੇ ਨਾਮ ਵੱਲੋਂ ਤੂੰ ਚਿੱਤ ਨੂੰ ਕੱਟੀ ਬੈਠਾ ਹੈ, ਤੇ ਡਾਲੀ ਇੰਦਰੀਆਂ ਦੇ ਵਿਸ਼ਿਆਂ ਚ ਖੜਾ ਹੋ ਕੇ
ਖਾਏ ਖਾਏ ਮੁਸਕਾਰ,
ਭੋਗਾਂ ਨੂੰ ਭੋਗ ਭੋਗ ਕੇ ਖੁਸ਼ ਹੁੰਦਾ ਹੈ। ਕੱਟ ਪੇੜ ਮੂਲ ਰੂਪ ਜੋ ਬ੍ਰਹਮ ਹੈ, ਉਹਦੇ ਨਾਲੋਂ ਤੂੰ ਆਪਦੀ ਚਿੱਤ ਦੀ ਪ੍ਰੀਤੀ ਨੂੰ ਕੱਟੀ ਬੈਠਾ ਹੈ,
ਖਾਏ ਖਾਏ ਮੁਸਕਾਰ, ਡਾਲ ਪਰ ਠੰਡ,
ਡਾਲੀ ਦੇਵੀ ਦੇਵਤਿਆਂ ਦੀ ਉਪਾਸਨਾ ਚ ਖੜਾ ਹੋਇਆ, ਸਥਿਤ ਹੋਇਆ,
ਖਾਏ ਖਾਏ ਮੁਸਕਾਰ,
ਵਿਸ਼ਿਆਂ ਦੇ ਪਾਸੋਂ ਦੇਵਤਿਆਂ ਦੇ ਪਾਸੋਂ ਵਰ ਲੈ ਲੈ ਕੇ ਖੁਸ਼ ਹੁੰਦਾ ਫਿਰਦਾ ਹੈ, ਅੰਤ ਨੂੰ ਨਾਸ਼ ਹੋ ਜਾਏਗਾ।
ਗਿਰਿਓ ਜਾਏ ਰਸਾਤਲ ਪਰੇ,
ਜਿਵੇਂ ਉਹ ਜਾ ਕੇ ਟੋਏ ਚ ਡਿੱਗ ਪਿਆ ਸੀ, ਇਸ ਪ੍ਰਕਾਰ ਜੋ ਤੂੰ ਡਿੱਗ ਪਿਆ ਮਨੁੱਖਾ ਜਨਮ ਤੋਂ, ਰਸਾਤਲ ਨਰਕ ਰੂਪੀ ਟੋਏ ਚ ਪੈ ਜਾਏਗਾ, ਜਾਂ ਮਾਤਾ ਦੇ ਗਰਭ ਰੂਪੀ ਟੋਏ ਚ ਡਿੱਗ ਪਵੇਗਾ।
ਛਿਟੀ ਛਿਟੀ ਸਿਰ ਭਾਰ,
ਫਿਰ ਛਿਟੀ ਛਿਟੀ ਰੱਤੀ ਰੱਤੀ ਸਿਰ ਭਾਰ ਹੋ ਕੇ ਡਿੱਗ ਪਵੇਗਾ। ਜਿਸ ਪ੍ਰਕਾਰ ਛਿਟੀ ਛਿਟੀ ਚਾਟੀ ਭੰਨ ਦਈਏ, ਉਹਦੀ ਛਿੱਟੇ ਭੋਰਾ ਭੋਰਾ ਛਿਟੀ ਛਿਟੀ ਖਿੰਡ ਜਾਂਦੀ ਦੁੱਧ ਦੀ, ਇਸੇ ਪ੍ਰਕਾਰ ਤੇਰਾ ਜੀਵਨ ਜਿਹੜਾ ਹੈ ਦੇਹ ਰੂਪੀ ਚਾਟੀ ਦੇ ਭੁੱਜਣ ਤੋਂ ਭੱਜਣ ਤੋਂ, ਇਹ ਛਿਟੀ ਛਿਟੀ ਰੱਤੀ ਰੱਤੀ ਕਾਲ ਹੋ ਕੇ ਸਿਰ ਦੇ ਉੱਤੇ ਭਾਰ ਤੇਰੇ ਪਾਪਾਂ ਦਾ ਆ ਜਾਏਗਾ, ਮਾਤਾ ਦੇ ਗਰਭ ਰੂਪੀ ਸਿਰ ਭਾਰ ਹੋ ਕੇ ਡਿੱਗੇਗਾ, ਤੇ ਜਾਂ ਨਰਕ ਰੂਪੀ ਸਿਰ ਤੇ ਭਾਰ ਆਵੇਗਾ, ਉਲਟਾ ਲਮਕਾਇਆ ਜਾਏਗਾ, ਰੱਤੀ ਰੱਤੀ ਜੂਨਾਂ ਚ ਭੜਕਦਾ ਫਿਰੇਗਾ।
ਨਿਰਵੈਰ ਸੰਗ ਵੈਰ ਰਚਾਏ,
ਨਿਰਵੈਰ ਜੋ ਮਹਾਂਪੁਰਖ ਸੰਤ ਭਗਤ ਹੈ ਉਹਨਾਂ ਦੇ ਨਾਲ ਜਿਹੜਾ ਵੈਰ ਰਚਾਉਂਦਾ ਹੈ,
ਪਹੁੰਚ ਨਾ ਸਕੈ ਗਵਾਰ,
ਉਹ ਗਵਾਰ ਸਮਝ ਉਹਨਾਂ ਦੇ ਜਸ ਦੇ ਬਰਾਬਰ, ਉਹਨਾਂ ਦੀ ਮਹਿਮਾ ਦੇ ਬਰਾਬਰ ਤਾਂ ਪਹੁੰਚ ਨਹੀਂ ਸਕਦਾ ਹੈ, ਐਵੇਂ ਵੈਰ ਕਰਦਾ ਹੈ।
ਕਹੋ ਨਾਨਕ ਸੰਤਨ ਕਾ ਰਾਖਾ,
ਸਤਿਗੁਰੂ ਸਾਹਿਬ ਜੀ ਕਹਿੰਦੇ ਸੰਤਾਂ ਭਗਤਾਂ ਦਾ ਤਾਂ ਭਾਈ ਵਾਹਿਗੁਰੂ ਆਪ ਰਾਖਾ ਹੈ,
ਪਾਰ ਬ੍ਰਹਮ ਨਿਰੰਕਾਰ,
ਜੋ ਪਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਪਾਰ ਹੈ, ਬ੍ਰਹਮ ਵਿਆਪਕ ਹੈ, ਨਿਰੰਕਾਰ ਹੈ, ਮੈਂ ਕੀ ਕਾਰਨ ਤੋਂ ਰਹਿਤ, ਆਪਦੇ ਭਗਤਾਂ ਦਾ ਭਾਈ ਉਹ ਰਾਖਾ ਹੈ, ਉਹਨਾਂ ਦਾ ਕੋਈ ਬਾਲ ਨਹੀਂ ਵਿੰਗਾ ਕਰ ਸਕਦਾ। ਜਿਹੜਾ ਮੂਰਖ ਹੈ ਆਪਣੇ ਆਪ ਨੂੰ, ਜੇ ਪਿਛਲੇ ਦ੍ਰਿਸ਼ਟਾਂਤ ਦਿੱਤੇ ਹੈ, ਇਸ ਪ੍ਰਕਾਰ ਆਪਣੇ ਜੀਵਨ ਨੂੰ ਵਿਅਰਥ ਗੁਆ ਜਾਂਦਾ ਹੈ।
ਨਿਰਵੈਰ ਸੰਗ ਵੈਰ ਰਚਾਈ, ਪਹੁੰਚ ਨਾ ਸਕੈ ਗਵਾਰ, ਕਹੁ ਨਾਨਕ ਸੰਤਨ ਕਾ ਰਾਖਾ,
ਪਾਰ ਬ੍ਰਹਮ ਨਿਰੰਕਾਰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਾਰਗ ਮਹੱਲਾ ਪੰਜਵਾ, ਅਬਰ ਸਭ ਭੂਲੇ ਪ੍ਰਮਤ ਨਾ ਜਾਣਿਆ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਅੰਤਰਜਾਮੀ ਨੇ ਅੰਮ੍ਰਿਤ ਵੇਲੇ ਦੇ ਸ਼ਬਦ ਵਿੱਚ ਉਚਾਰਨ ਕੀਤਾ ਸੀ, ਕਹੋ ਨਾਨਕ ਸੰਤਨ ਕਾ ਰਾਖਾ ਪਾਰ ਬ੍ਰਹਮ ਨਿਰੰਕਾਰ ਹੈ। ਆਪਦੇ ਸੰਤਾਂ ਭਗਤਾਂ ਜੋ ਸਾਸ ਗ੍ਰਾਹ ਜਪਣ ਵਾਲੇ ਹੈ, ਉਹਨਾਂ ਦਾ ਪਾਰ ਬ੍ਰਹਮ ਪਰਮੇਸ਼ੁਰ ਜੋ ਨਿਰੰਕਾਰ ਹੈ, ਉਹ ਆਪ ਰੱਖਿਆ ਕਰਨ ਵਾਲਾ ਹੈ। ਜਿਨ੍ਹਾਂ ਨੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਉਪਦੇਸ਼ ਨੂੰ ਕਮਾਇਆ ਨਹੀਂ, ਉਹਨਾਂ ਦੀ ਹਾਲਤ ਮਹਾਰਾਜ ਸਾਹਿਬ ਦੱਸ ਰਹੇ ਹਨ ਇਸ ਪਵਿੱਤਰ ਸ਼ਬਦ ਚ, ਹੁਣ ਉਚਾਰਨ ਕਰਦੇ ਹਨ।
ਸਾਰੰਗ ਮਹੱਲਾ ਪੰਜਵਾ ਅਵਰ ਸਭ ਭੂਲੇ ਬ੍ਰਹਮਤ ਨਾ ਜਾਣਿਆ।
ਜਿਨ੍ਹਾਂ ਨੇ ਸਤਿਗੁਰੂ ਦੀ ਮਤ ਨੂੰ ਧਾਰਨ ਨਹੀਂ ਕੀਤਾ, ਆਪਣੀ ਮਤ ਨੂੰ ਵੱਡੀ ਸਮਝਦੇ ਹੈ, ਆਪਣੀ ਹੋਮੇ ਦੇ ਵਿੱਚ ਗ੍ਰਸੇ ਹੋਏ, ਆਪਣੇ ਆਪ ਨੂੰ ਵੇਦ ਸ਼ਾਸਤਰਾਂ ਦਾ ਤੱਤ ਗਿਆਨੀ ਸਮਝ ਕੇ ਹਉਮੈ ਚੱਕੀ ਫਿਰਦੇ ਹੈ, ਉਹ ਅਵਰਨ ਕਰਕੇ ਆਦਮੀ ਜਿਹੜੇ ਅਵਰ ਹੋਰ ਹਨ, ਅਵਰਨ ਅਗਿਆਨ ਦੇ ਪੜਦੇ ਪੈਣੇ ਕਰਕੇ ਸਾਰੇ ਭੁੱਲ ਵਿੱਚ ਪੈ ਗਏ ਹਨ ਅਤੇ ਵਾਰ ਵਾਰ ਜੂਨਾਂ ਚ ਭਰਮਦੇ ਫਿਰਦੇ ਹੈ, ਮਨ ਦੇ ਸੰਕਲਪਾਂ ਨਾਲ ਭਰਮਦੇ ਫਿਰਦੇ ਹੈ, ਵਾਸ਼ਨਾ ਚ ਭਰਮਦੇ ਫਿਰਦੇ ਹੈ, ਨਹੀਂ ਉਹਨਾਂ ਨੇ ਵਾਹਿਗੁਰੂ ਦੇ ਸਰੂਪ ਨੂੰ ਜਾਣਿਆ ਹੈ।
ਇੱਕ ਸ਼ੁੱਧ ਅੱਖਰ ਜਾ ਕੇ ਹਿਰਦੈ ਵਸਿਆ।
ਇੱਕ ਸ਼ੁੱਧ ਅੱਖਰ ਜੋ ਮਹਾਰਾਜ ਦਾ ਨਾਮ ਹੈ, ਸਤਨਾਮ ਜੋ ਪੁਰਖ ਪਛਾਣਾ ਹੈ, ਸਤ ਨਾਮ ਲੈ ਮੰਤਰ ਪ੍ਰਮਾਣਾ ਹੈ, ਸਤਨਾਮ ਜੋ ਪੁਰਖ ਕਮਾਵੇ ਕਾਲ ਫਾਸ ਕੇ ਬੀਚ ਨਾ ਆਵੇ, ਇੱਕ ਸ਼ੁੱਧ ਅੱਖਰ ਜੋ ਮਹਾਰਾਜ ਦਾ ਨਾਮ ਹੈ, ਇਹ ਜਿਨ੍ਹਾਂ ਦੇ ਹਿਰਦੇ ਚ ਵਸ ਗਿਆ ਹੈ।
ਤਿੰਨ ਵੇਦ ਹੈ ਤਤ ਪਛਾਣਿਆ।
ਉਹਨਾਂ ਨੂੰ ਚਾਰੇ ਵੇਦਾਂ ਦੇ, 27 ਸਿਮਰਤੀਆਂ ਦੇ, 18 ਪੁਰਾਣਾਂ ਦੇ, 6 ਸ਼ਾਸਤਰਾਂ ਦਾ ਜਿਹੜਾ ਤਤ ਸਿਧਾਂਤ ਹੈ ਸਾਰਾ ਹੀ ਉਹਨੂੰ ਪਛਾਣ ਲਿਆ ਕਿ ਮਤਲਬ ਹੈ ਇਹਨਾਂ ਦਾ, ਇਸ ਗੱਲ ਨੂੰ ਇਹ ਕਹਿੰਦੇ ਹਨਗੇ। ਇਸੇ ਪ੍ਰਕਾਰ
ਇੱਕ ਸ਼ੁੱਧ ਅੱਖਰ ਜਾ ਕੇ ਹਿਰਦੈ ਵਸਿਆ।
ਇੱਕ ਸ਼ੁੱਧ ਅੱਖਰ ਰੂਪ ਕੌਣ ਹੈ? ਖਰਨ ਤੋਂ ਰਹਿਤ ਜੋ ਪਰਮੇਸ਼ਰ, ਇਹ ਅੱਖਰ ਖਿਲ ਜਾਣਗੇ, ਉਹ ਅੱਖਰ ਇਨਮੈ ਨਾ ਹੈ, ਜਿਹੜਾ ਖਰਦਾ ਨਹੀਂ, ਕਾਲ ਕਰਕੇ ਖਰਦਾ ਨਹੀਂ, ਕਾਲ ਰੂਪੀ ਮੀਂਹ ਪੈਣ ਨਾਲ ਜੋ ਢਹਿੰਦਾ ਨਹੀਂ ਹੈ, ਐਸਾ ਜੋ ਪਰਮੇਸ਼ਰ ਹੈ ਖਰਨ ਤੋਂ ਰਹਿਤ, ਉਹ ਸ਼ੁੱਧ ਸਰੂਪ ਹੈ, ਸੱਚੇ ਆਨੰਦ ਸਰੂਪ ਪਰਮੇਸ਼ਰ ਜੋ ਸ਼ੁੱਧ ਹੈ ਤੇ ਖਰਨ ਤੋਂ ਰਹਿਤ ਹੈ, ਉਹ ਜਿਨ੍ਹਾਂ ਦੇ ਹਿਰਦੇ ਚ ਵਸ ਗਿਆ ਹੈ।
ਤਿੰਨ ਵੇਦ ਹੈ ਤਤ ਪਛਾਣਿਆ।
ਉਹਨਾਂ ਨੂੰ ਵੇਦ ਦਾ ਤਤ ਕੀ ਹੈ? ਨੇਤ ਨੇਤ ਕਥੰਤ ਵੇਦਾ ਊਚ ਮੂਚ ਅਪਾਰ ਗੋਵਿੰਦਾ, ਜਿਸ ਨੂੰ ਵੇਦ ਨਾ ਹੀ ਤੀ ਕਾਰਜਾ, ਨਾ ਹੀ ਤੀ ਕਾਰਨ, ਨਾ ਹੀ ਤੀ ਸੂਖਮਾ, ਨਾ ਹੀ ਤੀ ਸੂਲਾ, ਨਹੀਂ ਉਹ ਪਰਮੇਸ਼ਰ ਦਾ ਅੰਤ ਆਉਂਦਾ ਕਾਰਨ ਕਰਕੇ, ਕਾਰਜ ਕਰਕੇ, ਸੂਖਮ ਕਰਕੇ, ਸਥੂਲਤਾ ਕਰਕੇ, ਐਸਾ ਜੋ ਪਰਮੇਸ਼ਰ ਨੂੰ ਨੇਤ ਨੇਤ ਵੇਦ ਕਹਿੰਦੇ ਹੈ, ਉਹ ਵੇਦ ਵੀ ਕਸਮ ਨਹੀਂ ਕਰ ਸਕਦਾ, ਕਿਉਂਕਿ ਤ੍ਰਿਗੁਣ ਵਿਸ਼ਿਆ ਵੇਦਾ, ਤਿੰਨਾਂ ਗੁਣਾਂ ਨੂੰ ਵਿਸ਼ੇ ਵੇਦ ਕਰਦਾ ਹੈ ਨਾ, ਕਰਮ ਜਿਹੜਾ ਹੈ ਉਹ ਤਾਮਸੀ ਪੁਰਖਾਂ ਵਾਸਤੇ ਵੇਦ ਕਥਨ ਕਰਦਾ ਹੈ, ਉਪਾਸ਼ਨਾ ਜਿਹੜੀ ਹੈ ਰਾਜਸੀ ਪੁਰਖਾਂ ਵਾਸਤੇ ਕਥਨ ਕਰਦਾ ਹੈ, ਅਤੇ ਸਾਧਕੀ ਪੁਰਖਾਂ ਵਾਸਤੇ ਗਿਆਨ ਕਥਨ ਕਰਦਾ ਹੈ, ਇਉਂ ਤਿੰਨਾਂ ਗੁਣਾਂ ਨੂੰ ਵਿਸ਼ੇ ਵੇਦ ਕਰਦਾ ਹੈ। ਜੋ ਸ਼ੁੱਧ ਅੱਖਰ ਪਰਮੇਸ਼ਰ ਜਿਨ੍ਹਾਂ ਦੇ ਹਿਰਦੇ 'ਚ ਵਸ ਗਿਆ, ਉਹਨਾਂ ਨੂੰ ਵੇਦ ਦਾ ਸਿਧਾਂਤ, ਜਿਹਨੂੰ ਵੇਦ ਨੇਤ ਨੇ ਵੇਦ ਭੇਦ ਨਹੀਂ ਲਿਖਿਆ, ਬ੍ਰਹਮ ਬ੍ਰਹਮਾ ਨਹੀਂ ਬੁੱਝਿਆ, ਜਿਸਦਾ ਵੇਦ ਵੀ ਭੇਦ ਨਹੀਂ ਜਾਣ ਸਕਦਾ, ਨੇਤ ਨੇਤ ਜਿਸ ਨੂੰ ਕਹਿੰਦਾ ਵੇਦ ਵੀ, ਉਹਨਾਂ ਨੂੰ ਉਸ ਸਿਧਾਂਤ ਨੂੰ ਪਛਾਣ ਲਿਆ ਹੈ।
ਰਹਾਉ ਪਰਵਿਰਤ ਮਾਰਗ ਜੇਤਾ ਕਿਸ ਹੋਈ ਹੈ।
ਇਹ ਭਾਈ ਪ੍ਰਵਿਰਤੀ ਦਾ ਮਾਰਗ ਆ ਨਾ, ਜਿੰਨਾ ਮਾਇਆ ਦੀ ਰਚਨਾ ਦਾ, ਮਾਇਆ ਦੀ ਫਲਾਵਟ ਦਾ, ਅਤੇ ਦੁਨੀਆਂ ਦੇ ਅੰਦਰ ਬਹੁਤੀ ਪ੍ਰਵਿਰਤੀ ਕਰਨੀ, ਪਰਮੇਸ਼ਰ ਦੇ ਸਿਮਰਨ ਵਿੱਚ ਨਾ ਜੁੜਨਾ, ਇਹ ਪ੍ਰਵਿਰਤੀ ਦਾ ਮਾਰਗ ਹੈ, ਜਿਸ ਵਿੱਚ ਵਿਕਾਰ ਵਧਣ, ਜਿਸ ਵਿੱਚ ਸਤਸੰਤੋਖ ਦਿਆ ਧਰਮ ਘਟਣ, ਜਿਸ ਵਿੱਚ ਹੰਕਾਰ ਆਵੇ, ਜਿਸ ਵਿੱਚ ਮੋਹ ਪੈਦਾ ਹੋਵੇ, ਜਿਸ ਵਿੱਚ ਸਤਸੰਗ ਜੀ ਪਰਮੇਸ਼ਰ ਭੁੱਲ ਜਾਵੇ, ਇਹ ਪ੍ਰਵਿਰਤੀ ਦਾ ਮਾਰਗ ਹੈ ਨਾ, ਜਿੰਨਾ ਜਿੰਨਾ ਇਹਦੇ 'ਚ ਪ੍ਰਵਿਰਤ ਹੋਈਏ, ਇਹਦੇ 'ਚ ਲੱਗਣ ਦਾ ਫਲ ਇਹ, ਜਿੰਨਾ ਚਿਰ ਪ੍ਰਵਿਰਤੀ ਦੇ ਮਾਰਗ 'ਚ ਬਾਹਲੇ ਜਪ ਕਰਕੇ ਵਿਖਾਉਂਦਾ, ਬਾਹਲੇ ਤਪ ਕਰਕੇ ਵਿਖਾਉਂਦਾ, ਬਹੁਤਾ ਦੁਨੀਆਂ ਦੇ ਅੰਦਰ ਆਪਣੇ ਆਪ ਨੂੰ ਸਿਆਣਾ ਬਣ ਕੇ ਕਹਾਉਂਦਾ ਹੈ, ਸ਼ਾਸਤਰਾਂ ਦੇ ਸਿਧਾਂਤ ਕਹਿ ਕਹਿ ਕੇ ਲੋਕਾਂ ਦੇ ਵਿੱਚ ਆਪਣੇ ਆਪ ਨੂੰ ਜਸ ਨੂੰ ਵਧਾਉਂਦਾ ਹੈ, ਇਹ ਲੋਕ ਪ੍ਰਚਾਵਾ ਹੀ ਹੈ ਜਿੰਨਾ ਹੈ, ਪਰਮਾਰਥ ਦੀ ਸਿਖਿਆਪਤਾ ਨਹੀਂ ਇਹਦੇ 'ਚ ਹੋ ਸਕਦੀ। ਲੋਕ ਪਰ ਜਾਂਦੇ, ਬੜਾ ਵਿਦਵਾਨ ਹੈ, ਬੜਾ ਸਿਆਣਾ ਹੈ, ਬੜਾ ਧਨੀ ਹੈ, ਬੜਾ ਲਿਆਕਤ ਵਾਲਾ, ਬੜਾ ਸਾਇੰਸਦਾਨ ਹੈ, ਇਹ ਲੋਕ ਪ੍ਰਚਾਵਾ ਹੈ ਇਹਨਾਂ ਗੱਲਾਂ ਵਿੱਚ।
ਜੋ ਲੋ ਹਿਰਦੈ ਨਹੀਂ ਪਰਗਾਸਾ।
ਜਿੰਨਾ ਚਿਰ ਬ੍ਰਹਮ ਗਿਆਨ ਦਾ ਹਿਰਦੇ 'ਚ ਪ੍ਰਕਾਸ਼ ਨਹੀਂ ਹੋਇਆ, ਮਹਾਰਾਜ ਕਹਿੰਦੇ ਹਨ
ਲੋ ਲੋ ਅੰਧ ਅੰਧਾਰਾ।
ਜਿੰਨਾ ਚਿਰ ਅਗਿਆਨ ਦੇ ਹਨੇਰੇ ਕਰਕੇ ਅੰਧਾ ਹੀ ਹੋਇਆ ਹੈ, ਮਨਵਧ ਰੂਪੀ ਨੇਤਰਾਂ 'ਚ ਗਿਆਨ ਰੂਪੀ ਨਿਗਾਹ ਨਹੀਂ ਹੈ, ਤੋ ਲੋ ਅੰਧ ਅੰਧਾਰਾ, ਅੰਧੇ ਅੰਧੇ ਤਾਂ ਜਿਵੇਂ ਹਨੇਰਾ ਹੀ ਰਹਿੰਦਾ ਹੈ, ਅੰਧੇ ਚੰਨ ਰੱਖੀਏ ਦੀਵੇ ਬਲੇ 50, ਅੰਨੇ ਦੇ ਅੱਗੇ ਚੰਨ ਰੱਖੀਏ 50 ਦੀਵੇ ਬਾਲ ਦੀਏ, ਪੈਰਾਂ ਨਾਲ ਮੇਧਾ ਹੀ ਤੁਰਿਆ ਜਾਊ, ਉਹਨੂੰ ਚਾਨਣਾ ਤਾਂ ਨਹੀਂ ਹੋਣਾ। ਇਸੇ ਪ੍ਰਕਾਰ ਵੇਦ ਸ਼ਾਸਤਰ ਸਿਮਰਤੀਆਂ सारे दीवे जगा के रख दिए, अज्ञानी पुरख दे ताई अंधेरा ही रहिंदा है, अविद्या अज्ञान दा नेरे तो वो दूर नहीं हो सकता है।
जैसे धरती साध है बहुविध,
होर हजूर दृष्टांत दे के दस दे हन, जिवें धरती नूं कोई वाही जावे बहुत विधि दे नाल, उस दियां सारे जिन्ने उहदे विच अक है इत्यादिक इरसठ है बरू है जां होर अनेक प्रकार दे नदीन हन, उहनां नूं सारिआं नूं कट के चंगी तरह सफाई करके धरती नूं बहुत विधि दे नाल साधदा रहे जतन करदा रहे।
बिन बीजे नहीं जामे,
पर जिन्ना चिर बीजेगा नहीं जमना नहीं उहदे विचों कुछ। इसे प्रकार जिहड़े तप करना है जप करना है साधन करने है वर्त रखने है तीर्थ यात्रा करनी है धूनियां पाउणी है जल धारा करनी है योगा अभ्यास करना है कर्मकांड करना है उपासना करनी है, ये धरती नूं साधन वांगू ही है। जिन्ने जतन हन ये धरती नूं बहुण वांगू, जिवें कोई आदमी बहुंदा रहे धरती नूं चंगी तरह समार के जमीन रखे।
बिन बीजै नहीं जामे,
पर जे ना बीज बीजिया जावे जमदा नहीं उहदे विच कुछ। इसे प्रकार साध संगत जी जिन्ने साधन होए धरती साधन वाले हन, साधन है तां चंगे, जिवें जमीन जिहड़ा जिमीदार चंगी बना के रखे उहदी चंगी जमीन हुंदी है जिहदे च रूड़ी पावे पानी पावे ते विचों अकठा कालक पट के साफ रखे, वह जमीन तो चंगी हुंदी है पर बीज बीजे बिना जमदा नहीं। इसे प्रकार वराग रूपी साध संगत जी जिहड़ा मसाला पाउंदा रहे ते प्रेम का पानी पाउंदा रहे अते विचार का हल बाउंदा रहे, इसे प्रकार जिहड़ा दुनिया के अंदर ईरखा रूपी इड़सिट नूं पट रखे अते वाशना रूपी बरू नूं पट देवे अंदरों, इसे प्रकार कपट रूपी अक नूं पट देवे अकपट सुभा धार लवे, इउं गुणा वाला हो जावे जिहड़ा धरती नूं साधना है।
बिन बीजै नहीं जामै,
पर जिन्ना चिर सतगुरां दे उपदेश नूं सरवण करन नूं बीजेगा नहीं अंदर ते जमना नहीं मनन नहीं उहदे अंदर उगणा परमेश्वर का ज्ञान नहीं प्रगट होना।
राम नाम बिन मुक्त ना होई
है, भाई महाराज का नाम जिन्ना चिर अपने देह की भावे किन्नी तपस्या करता रहे ते जिहड़ा आदमी बीज बीजी जावे ते साफ मना रखे उहदे भी चंगा फलदा नहीं बीज। धरती नूं साधना चंगा है साधन करने, पर परमेश्वर का नाम बीज बीजे तो बिना परमेश्वर का मनन रूप ये जमना नहीं है खेत में।
राम नाम बिन मुक्त ना होई
है, भाई राम परमेश्वर का अमृत नाम जपे तो बगैर गुरां दे उपदेश धारे तो बगैर मुक्त नहीं हो सकती।
टुटे नाही अभिमान,
जेड़ा हंकार होया ना पुरख दे अंदर खुशक पुना ये चक्या नहीं जांदा, जदों महाराज सिमरन करे उदों मन ढलदा है ढलके सारिआं दे चरणां दी धूड़ बन जांदा है, फिर जेड़ा हंकार है अंदरों ये चक्या जांदा। महाराज दा नाम ही हंकार चक दिंदा है, परमेश्वर दे अमृत हर नामो मंत्र दड़ाएंदा कट्टे होमे रोग, होमे दे रोग सतगुरु जी कट दिंदे है। इस प्रकार है जिन्ना चिर महाराज का सिमरन नहीं करता उन्ना चिर मुक्ति नहीं हुंदी, ते हंकार भी देहां दा चक्या नहीं जांदा, सूख सदूल कारण दा हंकार बनिया रहिंदा है। भावों आपे पुरश नूं प्रतीत नहीं हुंदा भी मेरे च मैं नहीं हंकार करदा, पर जदों कोई किसे पुरख वालों टकोर वजे उदों पता लगदा जिन्ना दुख हुंदा कि मेरे अंदर हंकार सी तां ही तकलीफ होई, जे होमे ना होए फिर तकलीफ नहीं किसे प्रकार दी हुंदी।
नीर बिलोवै अत श्रम पावै,
जिवें कोई आदमी पानी रिड़कदा रहे साध संगत जी अत्यंत सर्व थकावट नूं पा लवे जतन करे।
नैनू कैसे रीसै,
पानी दे रिड़कण विचों नैनू नामा मक्खण दा, मक्खण किस प्रकार रीसा ना रिसक सकदा है, मक्खण नहीं है विचों निकल सकदा, पानी दी जिहड़ी झग है उह नैनू मक्खण दी रीस तां नहीं ना कर सकदी, मक्खण तां ना बन सकदा। इसे प्रकार
नीर बिलोवै अत श्रम पावै,
जिहड़ा कामना दे सहज साध संगत जी कर्म करने कलंगी धर जी ने कहा है काम का मंत्र कसीरे के कामना काहू न कौडी को काम कढ़ायो, जिहड़ा कामना नाल मंत्र जपदा है ना पुरख वह कसीरे दो धेल्यां दे मुल दा नहीं है, किसी ने भी कौडी का कम मुक्त करन दा नहीं कढ़ाया। इस प्रकार सकाम कर्म जिहड़े हन ਇਹ ਪਾਣੀ ਰਿੜਕਦਾ ਹੈ ਪੁਰਖ
ਹੱਥ ਸ਼ਰਮ ਪਾਵੇ
ਅਤਿਅੰਤੀ ਥਕਾਵਟ ਪਾਉਂਦਾ ਸਕਾਮ ਕਰਮਾਂ ਨੂੰ ਕਰਕੇ ਜੱਗ ਕਰ ਲੇ ਅਨੇਕ ਤਰ੍ਹਾਂ ਦੇ ਤਪ ਕਰ ਲੇ ਸਵਰਗ ਦੀ ਇੱਛਾ ਪਾ ਲਈ
ਨੈਨੂੰ ਕੈਸੇ ਰੀਸੈ
ਫਿਰ ਉਹਨਾਂ ਦੇ ਅੰਦਰ ਵਿਸ਼ੇ ਸੁਖ ਰੂਪੀ ਝਾਗੀ ਨਿਕਲੂਗੀ ਨੈਨੂੰ ਮੱਖਣ ਜੋ ਹੈ ਬ੍ਰਹਮਾਨੰਦ ਪਰਮੇਸ਼ਵਰ ਦਾ ਉਹ ਕਿਵੇਂ ਰੀਸਾ ਨਿਕਲੇਗਾ ਮੱਖਣ ਦੀ ਰੀਸ ਬ੍ਰਹਮਾਨੰਦ ਦੀ ਰੀਸ ਉਹ ਵਿਸ਼ੇ ਆਨੰਦ ਵਾਲਾ ਤਾਂ ਨਾ ਕਰ ਸਕਦਾ ਅੰਤ ਨੂੰ ਸਾਧ ਸੰਗੇ ਜੀ ਇੰਦਰ ਨੇ ਜਿਵੇਂ ਗੌਤਮ ਦੇ ਘਰ ਜਾ ਕੇ ਸਰਾਫ ਹੀ ਲੈ ਲਿਆ ਨਾ ਇਸ ਪ੍ਰਕਾਰ ਦੇ ਕਲੰਕ ਹੀ ਖੱਟੂਗਾ ਨਾ ਉਹ ਆਦਮੀ ਵਿਸ਼ੇ ਸੁਖ ਦੇ ਵਿੱਚ ਫਸਿਆ ਹੋਇਆ ਮੱਖਣ ਜੋ ਬ੍ਰਹਮਾਨੰਦ ਉਹਦੀ ਨਾਲ ਰੀਸ ਕਿਵੇਂ ਕਰ ਸਕੇਗਾ ਉਹਦੇ ਤੁਲ ਨਹੀਂ ਹੋ ਸਕੇਗਾ
ਬਿਨ ਗੁਰ ਭੇਟੇ ਮੁਕਤ ਨਾ ਕਾਹੂ
ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਜਿੰਨਾ ਚਿਰ ਮਿਲਦਾ ਨੀ ਕਿਸੇ ਪੁਰਖ ਦੀ ਵੀ ਮੁਕਤੀ ਨਹੀਂ ਹੋ ਸਕਦੀ
ਮਿਲਤ ਨਹੀਂ ਜਗਦੀਸ਼
ਜਿੰਨਾ ਚਿਰ ਗੁਰੂ ਮਹਾਰਾਜ ਸਾਹਿਬ ਦੇ ਨਾਲ ਮਿਲਦਾ ਨੀ ਉਹਨਾਂ ਚਿਰ ਪਰਮੇਸ਼ਵਰ ਨਾਲ ਵੀ ਨਹੀਂ ਮਿਲ ਸਕਦਾ ਪਰਮੇਸ਼ਵਰ ਮੇਰੇ ਤੋਂ ਬਿਨਾਂ ਮੁਕਤ ਕਿਹੜੀ ਹੈ ਜਿਹੜੀ ਲੋਕਾਂ ਨੇ ਮੰਨੀ ਹੈ ਉਹ ਨਾਸ਼ਵੰਤ ਹੈ ਜਿਹੜੀਆਂ ਮੁਕਤ ਬਪਤੀ ਵੀ ਗਿਆਨੀ ਤਿਆਗੇ
ਮਿਲਤ ਨਹੀਂ ਜਗਦੀਸ਼
ਜਗਦੀਸ਼ ਨੂੰ ਮਿਲਣਾ ਹੀ ਅਸਲੀ ਮੁਕਤੀ ਹੈ ਜਿਵੇਂ ਜਲਮੇ ਜਲਾ ਖਟਾਨਾ ਉਹ ਮਹਾਰਾਜ ਮਿਲ ਨਹੀਂ ਸਕਦਾ ਉਹ ਪੁਰਖ
ਖੋਜਤ ਖੋਜਤ ਇਹ ਹੈ ਵਿਚਾਰ
ਖੋਜਿਆ ਵੇਦਾਂ ਨੂੰ ਖੋਜਿਆ ਸ਼ਾਸਤਰਾਂ ਨੂੰ ਅਤੇ ਸਾਧ ਸੰਗਤ ਦੁਆਰਾ ਸਿਧਾਂਤ ਨੂੰ ਵਿਚਾਰਿਆ ਹੈ
ਸਰਬ ਸੁਖਾਂ ਹਰ ਨਾਮ
ਸਾਰਿਆਂ ਸੁਖਾਂ ਦੇ ਦੇਣ ਵਾਲਾ ਪਰਮੇਸ਼ਵਰ ਦਾ ਹਰੀ ਦਾ ਨਾਮ ਹੀ ਹੈ
ਕਹੋ ਨਾਨਕ ਤਿਸ ਭਇਓ ਪ੍ਰਾਪਤ
ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਉਹਨਾਂ ਪੁਰਖਾਂ ਨੂੰ ਸਤਿਗੁਰਾਂ ਦੀ ਸ਼ਰਨ ਚ ਪੈ ਕੇ ਇਹ ਅੰਮ੍ਰਿਤ ਨਾਮ ਪ੍ਰਾਪਤ ਹੋਇਆ ਹੈ
ਜਾ ਕੇ ਲੇਖ ਮਥਾਮ
ਜਿਹਨਾਂ ਦੇ ਮੱਥੇ ਦੇ ਲੇਖ ਹਨ ਮੱਥੇ ਵਿੱਚ ਲੇਖ ਲਿਖੇ ਹੋਏ ਹੈ ਪੂਰਵਲੇ ਕਰਮਾਂ ਦੇ ਪ੍ਰੇਰੇ ਹੋਏ ਈਸ਼ਵਰ ਨੇ ਨਿਸਕਾਮੀ ਜਾਣ ਕੇ ਮੱਥੇ ਤੇ ਲੇਖ ਲਿਖ ਦਿੱਤੇ ਹੈ ਹਿਰਦੇ ਦੇ ਅੰਦਰ ਜਿਹਨਾਂ ਨੇ ਗੁਰੂ ਸਾਹਿਬ ਦੇ ਉਪਦੇਸ਼ ਰੂਪੀ ਲੇਖ ਨੂੰ ਲਿਖ ਲਿਆ ਹੈ।